And now, news takeaway.
ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। 9/11 25 ਸਾਲ ਹੋ ਗਏ ਨੇ ਅੱਜ ਜਦੋਂ ਪਤਾ ਲੱਗਿਆ ਤੁਹਾਨੂੰ ਵੀ ਇਸ ਤਰ੍ਹਾਂ ਦਾ ਹਮਲਾ ਅਮਰੀਕਾ 'ਚ ਹੈ। ਤੁਸੀਂ ਕਿੱਥੇ ਸੀ ਵਾਸੂ ਜੀ?
ਵੁੱਡ ਯੂ ਬਿਲੀਵ ਦਿਸ, ਆਈ ਡੋਂਟ ਰਿਮੈਂਬਰ।
ਤੁਹਾਨੂੰ ਯਾਦ ਹੀ ਨਹੀਂ?
ਮੈਨੂੰ ਬਿਲਕੁਲ ਯਾਦ ਨਹੀਂ ਹੈ।
ਹਾਂ,
ਮੈਂ 10ਵੀਂ 'ਚ ਸੀਗਾ ਉਦੋਂ
ਜੀ,
ਪਰ ਮੈਨੂੰ ਯਾਦ ਨਹੀਂ ਹੈ ਕਿ ਮੈਂ
ਕਿ ਐਗਜੈਕਟ ਪੁਆਇੰਟ ਜਦ ਤੁਹਾਨੂੰ ਪਤਾ ਲੱਗਾ ਕਿ ਇਦਾਂ ਦਾ ਕੋਈ ਕਾਰਾ ਹੋਇਆ।
ਇਹ ਵੀ ਯਾਦ ਨਹੀਂ ਹੈ ਕਿ ਮੈਨੂੰ ਐਗਜੈਕਟਲੀ ਦ ਫਸਟ ਮੂਮੈਂਟ ਵੈਨ ਆਈ ਲਰਨਟ ਅਬਾਊਟ ਇਟ, ਮੈਂ ਟੀਵੀ ਤੇ ਦੇਖਿਆ, ਮੈਨੂੰ ਉਹ ਮੂਮੈਂਟ ਯਾਦ ਨਹੀਂ ਹੈ ਫੋਰ ਸਮ ਰੀਜ਼ਨ।
ਮੈਨੂੰ ਬਹੁਤ ਕਲੀਅਰਲੀ ਯਾਦ ਆ, ਵੈਰੀ ਕਲੀਅਰਲੀ। ਮੈਨੂੰ ਮਤਲਬ ਉਹ ਚੈਨਲ ਤੱਕ ਚੇਤੇ ਆ ਵੀ ਅੱਜ ਤੱਕ ਲੱਗਿਆ।
ਹਾਂ ਐਗਜੈਕਟਲੀ, ਮੈਨੂੰ ਇਹ ਨਹੀਂ ਯਾਦ ਕਿ ਮੈਂ ਅਖਬਾਰ 'ਚ ਪੜ੍ਹਿਆ ਜਾਂ ਮੈਨੂੰ ਕਿਸੇ ਨੇ ਦੱਸਿਆ ਜਾਂ ਮੈਂ ਟੀਵੀ 'ਤੇ ਦੇਖਿਆ। ਟੀਵੀ 'ਤੇ ਦੇਖਿਆ ਤਾਂ ਕਿਹੜੇ ਚੈਨਲ 'ਤੇ ਦੇਖਿਆ, ਕਿੰਨੇ ਵਜੇ ਦੇਖਿਆ, ਕਦੋਂ ਦੇਖਿਆ, ਆਈ ਡੋਂਟ ਰਿਮੈਂਬਰ ਦੈਟ ਫੋਰ ਸਮ ਰੀਜ਼ਨ।
ਸਾਡੇ ਕੁਝ ਸੁਣਨ ਵਾਲਿਆਂ ਨੇ ਦੱਸਿਆ ਉਦੋਂ ਨਿਊਯਾਰਕ ਦੇ ਵਿੱਚ ਸੀਗੇ, ਬ੍ਰੌਡਵੇ ਦੇ ਸੀਗੇ, ਕਹਿੰਦੇ ਇਮੀਡੀਏਟਲੀ ਸਭ ਕੁਝ ਨੈਚੁਰਲੀ ਉੱਥੇ ਸ਼ਟਡਾਊਨ ਹੋਣਾ ਹੀ ਸੀ। ਅਤੇ ਉਸ ਤੋਂ ਬਾਅਦ ਵਸੂ ਜੀ ਦੁਨੀਆ ਦੇ ਤੌਰ ਤਰੀਕੇ ਬਹੁਤ ਬਦਲੇ। ਹੁਣ ਵੈਸੇ ਚਲੋ ਉਹ ਗੱਲ 25 ਸਾਲ ਪੁਰਾਣੀ ਹੋ ਗਈ ਹੈ ਅਤੇ ਇੱਕ ਸਿਗਨੀਫਿਕੈਂਟ ਚੰਕ ਆਫ ਪਾਪੂਲੇਸ਼ਨ ਇਸ ਵੇਲੇ ਦੁਨੀਆ ਦਾ ਅਜਿਹਾ, ਦੇਖੋ 25 ਸਾਲ ਦਾ ਵੀ ਪ੍ਰੋਪਰ ਜਿਹੜਾ ਐਡਲਟਹੁੱਡ ਦੇ ਵਿੱਚ ਆਪਣੇ ਐਂਟਰ ਕਰ ਚੁੱਕਾ ਹੁੰਦਾ, ਪ੍ਰੋਫੈਸ਼ਨਲ ਲਾਈਫ ਦੇ ਵਿੱਚ ਐਂਟਰ ਕਰ ਚੁੱਕੇ ਹੁੰਦੇ ਨੇ ਕਈ ਬਾਏ ਦੈਟ ਏਜ, ਅਤੇ ਤੁਸੀਂ ਇਹ ਕਹਿ ਲਓ ਵੀ ਉਹਨਾਂ ਦਾ ਜਨਮ ਉਸ ਘਟਨਾ ਤੋਂ ਬਾਅਦ ਹੋਇਆ ਕਈਆਂ। ਰਾਈਟ, ਸੋ
ਯਾ, ਇਵਨ ਜਿਨ੍ਹਾਂ ਦਾ ਜਨਮ, ਜਿਸੋ ਮੈਂ 10ਵੀਂ ਸੀਗਾ,
ਜੀ ਜੀ ਜੀ,
ਬਟ ਆਈ ਡੋਂਟ
ਰਿਮੈਂਬਰ, ਯੂ ਡੋਂਟ ਰਿਮੈਂਬਰ,
ਤੇ ਉਹਦੇ ਬਾਰੇ ਕੋਈ ਬਹੁਤਾ ਮੈਨੂੰ ਯਾਦ ਨਹੀਂ। ਸੋ ਮੈਂ ਸਾਡੇ ਸ਼ੋਅ ਦੇ ਪ੍ਰੋਡਿਊਸਰ ਨੇ ਦਰਸ਼
ਜੀ,
ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਇਸੇ ਬਾਰੇ। ਉਹਨਾਂ ਦਾ ਜਨਮ 1995 'ਚ ਹੋਇਆ, ਤੇ ਸੋ ਹੀ ਵਾਜ਼ 6 ਈਅਰਸ ਓਲਡ ਵੈਨ ਇਟ
ਹੈਪਨਡ,
ਤੇ ਉਹਨਾਂ ਨੂੰ ਵੀ ਕੁਝ ਜ਼ਿਆਦਾ ਯਾਦ ਨਹੀਂ ਹੈ ਇਹਦੇ ਬਾਰੇ। ਚਲੋ ਉਹਨਾਂ ਦਾ ਤਾਂ ਬਣਦਾ, ਮੈਂ 10ਵੀਂ ਸੀਗਾ, ਮੈਨੂੰ ਫਿਰ ਵੀ ਨਹੀਂ ਯਾਦ। ਤੇ ਮੈਂ ਇੱਦਾਂ ਵੀ ਨਹੀਂ ਕੋਈ ਬਹੁਤ ਜ਼ਿਆਦਾ ਕੋਈ ਕਹਿ ਲਓ ਵੀ ਆਪਣੇ ਕੋਕੂਨ ਦੇ ਵਿੱਚ ਰਹਿਣ ਵਾਲਾ ਕੋਈ, ਸੋ ਆਈ ਵਾਜ਼ ਵੈਰੀ ਐਕਟਿਵ, ਤੇ ਕਰੰਟ ਅਫੇਅਰਸ ਬਾਰੇ ਜਾਣਕਾਰੀ ਹੁੰਦੀ ਸੀ, ਬਟ ਮੈਨੂੰ ਮੂਮੈਂਟ ਨਹੀਂ ਯਾਦ। ਸੋ ਮੇ ਬੀ ਇਟਸ ਅ ਸਾਈਨ ਕਿ ਵੀ ਉਸ ਵੇਲੇ ਇਨਫੋਰਮੇਸ਼ਨ ਫਲੋ ਹੁੰਦੀ ਸੀ, ਪਰ ਇੰਨੀ ਜ਼ਿਆਦਾ ਇੰਟਰਕਨੈਕਟਿਵਿਟੀ ਨਹੀਂ ਸੀ।
ਜੀ ਜੀ,
ਹੁਣ ਸਟੇਟ ਆਫ ਹਾਰਮੋਨਸ ਦੇ ਵਿੱਚ ਇੱਕ ਰਾਕੇਟ ਸੁੱਟਿਆ ਜਾਂਦਾ
ਤੇ ਉਹਦੇ ਨਾਲ ਦੀ ਨਾਲ ਖਬਰ ਆਉਂਦੀ,
ਨਾਲ ਦੇ ਨਾਲ ਚਿੰਤਤ ਹੋ ਜਾਂਦੇ, ਹਾਈ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾ ਦੇਣਾ।
ਹਾਂ, ਸਹੀ ਗੱਲ ਹੈ।
ਜਿਹੜੀ ਚੀਜ਼ ਮਿਡਲ ਈਸਟ ਦੇ ਵਿੱਚ ਹੋਈ ਹੈ, ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਜੰਗਾਂ,
ਜੀ ਜੀ,
ਪਹਿਲਾਂ ਵੀ ਬਹੁਤ ਵੱਡੇ ਵੱਡੇ ਇਸ ਤਰ੍ਹਾਂ ਦੇ 9/11 ਵਰਗੇ ਅਟੈਕ ਹੁੰਦੇ ਰਹੇ ਨੇ,
ਸਰਟਨਲੀ,
ਪਰ ਅਸੀਂ ਉਹਨੂੰ ਲੈ ਕੇ ਇੰਨੇ ਜ਼ਿਆਦਾ
ਚਿੰਤਤ ਨਹੀਂ ਹੁੰਦੇ,
ਚਿੰਤਤ ਨਹੀਂ ਸੀ ਹੁੰਦੇ। ਆਪਣੀ ਜ਼ਿੰਦਗੀ ਜਿਹੜੀ ਹੈ, ਲਾਈਫ ਵੈਂਟ ਔਨ,
ਜ਼ਿੰਦਗੀ ਦਾ ਜਿਹੜਾ ਦਾਇਰਾ ਸੀ ਨਾ, ਉਹ ਦਾਇਰਾ ਬਹੁਤ ਇੱਕ ਕਹਿ ਲਓ ਸੀਮਿਤ ਸੀ। ਹੁਣ ਦਾਇਰਾ ਤਾਂ ਓਨਾ ਹੀ ਆ, ਪਰ ਜਿਹੜੀ ਤੁਹਾਡੀ ਫਿਕਰਮੰਦੀ ਦਾ ਦਾਇਰਾ, ਉਹ ਕਿਤੇ ਵੱਧ ਗਿਆ,
ਉਹ ਸੀ ਬਹੁਤ ਵਧਾ ਰਿਹਾ।
ਜ਼ਿੰਦਗੀ ਦਾ ਦਾਇਰਾ ਓਨਾ ਹੀ,
ਜਿਹੜੀਆਂ ਚੀਜ਼ਾਂ ਸਾਡਾ ਵੱਸ ਨਹੀਂ ਚੱਲਦਾ, ਜਿਹਦੇ ਬਾਰੇ ਅਸੀਂ ਕੁਝ ਕਰ ਨਹੀਂ ਸਕਦੇ, ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਅਸੀਂ ਹੋਰ ਚਿੰਤਿਤ ਹੋਈ ਜਾਂਦੇ ਹਾਂ ਕਿ ਹਾਏ ਸਟੇਟ ਆਫ ਹਾਰਮੋਨਸ। ਅਸੀਂ ਤਾਂ ਸਾਡੇ ਕਹੇ ਤਾਂ ਡੋਨਲਡ ਟਰੰਪ ਨੇ ਰੁਕਣਾ ਨਹੀਂ ਹੈ,
ਸਹੀ ਗੱਲ,
ਸੋ ਇਰਾਨ ਨੇ ਵੀ ਟਲਣਾ ਨਹੀਂ ਹੈ। ਸੋ ਪਰ ਅਸੀਂ ਉਹਨੂੰ ਲੈ ਕੇ ਬੜੇ ਚਿੰਤਿਤ ਹਾਂ ਵੀ ਅਕਤੂਬਰ 'ਚ, ਪਤਾ ਨਹੀਂ ਦਸੰਬਰ 'ਚ ਬੈਂਕ ਆਫ ਕੈਨੇਡਾ ਕਿਤੇ ਇੰਟਰਸਟ ਰੇਟ ਨਾ ਵਧਾ ਦੇ।
ਪਰ ਤੁਸੀਂ ਇਹ ਦੇਖੋ, ਇੰਟਰਕਨੈਕਟਿਵਿਟੀ ਵੀ ਇਹੋ ਜਿਹੀ ਹੋ ਗਈ ਹੈ ਨਾ ਕਿ ਉਹ ਸਾਰੀਆਂ ਚੀਜ਼ਾਂ, ਜੇ ਇਫ ਵੀ ਸੇ ਵਰਲਡ ਹੈਜ਼ ਬਿਕਮ ਅ ਵਿਲੇਜ, ਤਾਂ ਟਰੂਲੀ ਇੱਕ ਦੁਨੀਆ ਦੇ ਕਿਸੇ ਦੂਰ ਦੁਰਾਡੇ ਹਿੱਸੇ ਵਿੱਚ ਵਾਪਰੀਆਂ ਘਟਨਾਵਾਂ ਦਾ ਅਸਰ ਲੋਕਲ ਚੀਜ਼ਾਂ 'ਤੇ ਪੈਣਾ ਸ਼ੁਰੂ ਹੋ ਜਾਂਦਾ। ਸੋ ਇਸ ਕਰਕੇ ਵੀ ਜਿਹੜੇ ਕੰਸਰਨਸ ਨੇ, ਮਤਲਬ ਪੂਰੀ ਤਰ੍ਹਾਂ ਗੈਰ ਮੁਨਾਸਬ ਵੀ ਨਹੀਂ, ਪਰ ਬਹੁਤ ਸਾਰੇ ਕੰਸਰਨਸ ਅਜਿਹੇ ਨੇ ਜਿਹੜੇ ਕਿ ਅਸੀਂ ਚਿੰਤਾਵਾਂ ਇਹੋ ਜਿਹੀਆਂ ਪਾਲੀਆਂ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਕੁਝ ਕਰ ਨਹੀਂ ਸਕਦੇ।
ਟੂ ਮਚ ਇਨਫੋਰਮੇਸ਼ਨ। ਜੇ ਹੁਣ ਤੁਸੀਂ ਫਰਜ਼ ਕਰੋ ਵੀ ਪਹਿਲਾਂ ਵੀ ਜਦੋਂ ਗਲਫ ਵਾਰ ਹੋਈ ਆ, ਮਿਡਲ ਈਸਟ ਦੇ ਵਿੱਚ ਜਦੋਂ ਪਹਿਲਾਂ ਵੀ ਕੰਫਲਿਕਟਸ ਹੋਏ ਨੇ, ਉਦੋਂ ਵੀ ਸਟੇਟ ਆਫ ਹਾਰਮੋਨ ਸੀਗੀ, ਉਦੋਂ ਵੀ ਜਿਹੜਾ ਕੱਚਾ ਤੇਲ ਸੀ ਜ਼ਿਆਦਾ ਮਿਡਲ ਈਸਟ ਤੋਂ ਹੀ ਆਉਂਦਾ ਸੀ, ਉਦੋਂ ਵੀ ਉਹਦੇ ਕਰਕੇ ਤੇਲ ਦੀਆਂ ਕੀਮਤਾਂ ਵਧੀਆਂ ਸੀ, ਉਦੋਂ ਵੀ ਇਕਨੋਮਿਕ ਡਿਪਰੈਸ਼ਨ, ਫਾਈਨੈਂਸ਼ੀਅਲ ਕ੍ਰਾਈਸਿਸ, ਸਾਰਾ ਕੁਝ ਹੋਇਆ। ਪਰ ਅਸੀਂ ਜ਼ਿਆਦਾ ਅਵੇਅਰ ਨਹੀਂ ਸੀਗੇ, ਸ਼ਾਇਦ ਜਿਹਨੂੰ ਕਹਿੰਦੇ ਇਗਨੋਰੈਂਸ ਇਜ਼ ਬਲਿਸ, ਤੇ ਜ਼ਿੰਦਗੀ ਵਧੀਆ ਲੰਘੀ ਜਾਂਦੀ ਸੀ। ਜਿੰਨੀ ਅਵੇਅਰਨੈਸ ਵਧੀ ਜਾਂਦੀ ਹੈ, ਜਿੰਨੀ ਇਨਫੋਰਮੇਸ਼ਨ ਵਧੀ ਜਾਂਦੀ ਹੈ, ਉਨੇ ਅਸੀਂ ਸਟ੍ਰੈਸਡ ਆਊਟ ਹੋਈ ਜਾਂਦੇ ਹਾਂ, ਉਨੇ ਜ਼ਿਆਦਾ ਅਸੀਂ ਚਿੰਤਤ ਹੋਈ ਜਾਂਦੇ
ਹਾਂ। ਇਸ ਕਰਕੇ ਅੱਜ ਦੇ ਦੌਰ ਦੇ ਵਿੱਚ ਬੜਾ ਜ਼ਰੂਰੀ ਹੈ ਕਿ ਆਪਣੇ ਬ੍ਰੇਨ ਨੂੰ ਤੁਸੀਂ ਕਿਹੜਾ ਕਿਹੜਾ ਸਟਿਮੂਲਸ ਦਿੰਦੇ ਹੋ, ਕਿਉਂਕਿ ਕੰਸਟੈਂਟਲੀ 24/7 ਰਾਈਟ ਫਰੋਮ ਦ ਐਵਰੀ ਵੇਕਿੰਗ ਮੂਮੈਂਟ ਕੋਈ ਨਾ ਕੋਈ ਚੀਜ਼ ਅਜਿਹੀ ਹੈ ਤੁਹਾਡੇ ਦਿਮਾਗ ਦੇ ਉੱਪਰ ਜਿਹੜੀ ਜਾਣਕਾਰੀ ਦੀ ਬੰਬਾਰਡਮੈਂਟ ਹੋ ਰਹੀ ਹੈ। ਸੋ ਉਹ ਜਿਹੜਾ ਕੁਆਇਟ ਟਾਈਮ ਆ, ਉਹ ਕਰਨਾ ਬਹੁਤ ਜ਼ਰੂਰੀ ਆ।
ਐਂਡ ਕੋਸ਼ਿਸ਼ ਕਰੋ ਕਿ ਵੀ ਜਿਹੜੇ ਤੁਹਾਡੇ ਇਨਪੁਟ ਸੋਰਸਿਸ ਨੇ, ਉਹ ਤੁਹਾਡੀ ਆਪਣੀ ਚੋਣ ਦੇ ਹੋਣ।
ਜੀ ਜੀ,
ਕਿ ਸੋਸ਼ਲ ਮੀਡੀਆ ਤੁਹਾਨੂੰ ਇਹ ਚੋਇਸ ਨਹੀਂ ਦਿੰਦਾ ਕਿ ਤੁਸੀਂ ਸਕਰੋਲ ਅਪ ਸਕਰੋਲ ਡਾਊਨ ਕਰੀ ਜਾਂਦੇ ਹੋ, ਜੋ ਆਈ ਜਾਂਦਾ ਤੁਸੀਂ ਕੰਜ਼ਿਊਮ ਕਰੀ ਜਾਂਦੇ ਹੋ, ਯੂ ਨਾਟ ਚੂਜ਼ਿੰਗ ਇਟ।
ਜੀ ਜੀ,
ਹੁਣ ਪਹਿਲਾਂ ਕੀ ਹੁੰਦਾ ਸੀ, ਜਿਹੜੀਆਂ ਚੀਜ਼ਾਂ ਤੁਸੀਂ ਫੋਲੋ ਕਰਦੇ ਸੀ
ਉਹੀ ਆਉਂਦੀਆਂ
ਸੀ ਟਾਈਮਲਾਈਨ ਤੇ, ਉਹੀ ਆਉਂਦੀਆਂ
ਸੀ, ਹੁਣ ਉਹ ਨਹੀਂ ਹੈਗਾ।
ਹੁਣ ਸੁਜੈਸਟਡ ਪੋਸਟ ਜ਼ਿਆਦਾ ਆਉਂਦੀਆਂ ਨੇ, ਸਪਾਂਸਰਡ ਪੋਸਟ, ਪ੍ਰੋਮੋਟਡ ਪੋਸਟ, ਫੀਚਰਡ ਪੋਸਟ, ਪਤਾ ਨਹੀਂ ਕੀ ਕੁਝ, ਜਿਹੜੀਆਂ ਚੀਜ਼ਾਂ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ, ਉਹ ਵੀ ਤੁਹਾਡੀ ਟਾਈਮਲਾਈਨ ਤੇ ਆ ਜਾਂਦੀਆਂ। ਤੁਸੀਂ ਉਹਨਾਂ ਸਕਰੋਲ ਅਪ ਕਰੀ ਜਾਂਦੇ ਹੋ, ਉਹਨਾਂ ਵਿੱਚੋਂ ਇੱਕ ਵੀ ਜੇ ਤੁਸੀਂ ਉਦਾਂ ਦੀ ਸੋ ਐਟ ਲੀਸਟ ਟਰਾਈ ਟੂ ਚੂਜ਼ ਵਾਟ ਯੂ ਕੰਜ਼ਿਊਮ।
ਐਪਲ ਨੇ ਨਵਾਂ ਸਮਾਰਟਫੋਨ ਦੇਖੋ ਆਪਣਾ ਅਗਲਾ ਲਾਂਚ ਕੀਤਾ, ਆਈ ਥਿੰਕ ਹੁਣ ਦੁਨੀਆਂ ਨੂੰ ਲੋੜ ਸਮਾਰਟਫੋਨ ਦੀ ਨਹੀਂ, ਡੰਬ ਫੋਨ ਦੀ ਆ।
ਆਈ ਥਿੰਕ ਸੋ ਯਾ,
ਹਾਂ ਮੂਰਖ ਫੋਨ ਲਿਆ ਕੇ ਦਿਓ। ਅੱਛਾ ਵਾਸੂ ਜੀ, ਇਹ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਧਨੋਵਾ ਕੰਸਟਰਕਸ਼ਨ ਵਾਲੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਵਾ ਕੰਸਟਰਕਸ਼ਨ ਉਹਨੂੰ ਸਮਝਣਗੇ, ਅਤੇ ਜਿਹੋ ਜਿਹਾ ਕਸਟਮ ਘਰ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਸਰੀ ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਇਹਨਾਂ ਨੂੰ, ਵਿਦਆਊਟ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਵਾ ਨੂੰ 604-618-1471 ਅਤੇ 604-618-1471 ਧਨੋਵਾ ਕੰਸਟਰਕਸ਼ਨ। ਵਾਸੂ ਜੀ, ਇਸ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ, ਬ੍ਰੇਕ ਤੋਂ ਪਹਿਲਾਂ ਮੇਅਰ ਬ੍ਰੈਂਡਾ ਲੌਕ ਨਾਲ ਜਿਹੜੀ ਇੰਟਰਵਿਊ ਕੀਤੀ ਸਾਡੇ ਨਿਊਜ਼ ਡਾਇਰੈਕਟਰ ਪ੍ਰਵੇਸ਼ ਸੰਧੂ ਜੀ ਨੇ ਕੱਲ੍ਹ, ਉਹ ਪਲੇ ਕੀਤੀ ਸੀ ਕਿਉਂਕਿ ਕੱਲ੍ਹ ਡਾਊਨਟਾਊਨ ਸਰੀ ਦੇ ਵਿੱਚ ਕਿੰਗ ਜਾਰਜ ਦੇ 103 ਐਵੀਨਿਊ 'ਤੇ ਜਿਹੜੀ ਉਹ ਸੇਫਵੇ ਵਾਲੀ ਪੁਰਾਣੀ ਬਿਲਡਿੰਗ, ਖਾਲੀ ਪਈ ਬਿਲਡਿੰਗ ਆ ਹੁਣ ਪਿਛਲੇ ਕਾਫੀ ਸਮੇਂ ਤੋਂ, ਜਿਹਦੀ ਥਾਂ 'ਤੇ ਇਹ ਕਿਹਾ ਗਿਆ ਸੀ ਕਿ 10,000 ਸੀਟਾਂ ਵਾਲਾ ਅਰੀਨਾ ਬਣੇਗਾ, ਉਸ 'ਤੇ ਕੰਮ ਕਹਿ ਲਓ ਕੱਲ੍ਹ ਉਹ ਸ਼ੁਰੂ ਕਰ ਦਿੱਤਾ ਗਿਆ ਕੰਮ, ਕਿਉਂਕਿ ਜਿਹੜੀ ਉਹ ਬਿਲਡਿੰਗ ਹੈਗੀ ਹੈ ਸੇਫਵੇ ਵਾਲੀ, ਉਹਨੂੰ ਹੁਣ ਡਿਮੋਲਿਸ਼ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਆ। ਉਹਦੇ ਡੈਮੋਲਿਸ਼ਨ ਦਾ ਕੰਮ ਕਰਨ ਲਈ ਕੱਲ੍ਹ ਉੱਥੇ ਮੇਅਰ ਬ੍ਰੈਂਡਾ ਲੌਕ ਨੇ ਖੁਦ ਆਪ ਵੀ ਐਕਸਕੇਵੇਟਰ ਦੇ ਵਿੱਚ ਚੜ੍ਹ ਕੇ ਜਿਹੜਾ ਉਹਦਾ ਪੰਜਾ ਹੁੰਦਾ ਉਹ ਚਲਾਇਆ। ਅਤੇ ਜਿਹੜੀ ਤਾਂ ਪਹਿਲਾਂ ਇਹ ਗੱਲ ਕਲੀਅਰ ਕਰੀਏ, ਜਿਹੜੀ ਗੱਲ ਇਹ ਚੱਲ ਰਹੀ ਹੈ ਨਾ ਕਿ ਮੇਅਰ ਨੇ ਹਾਰਡ ਹੈਟ ਨਹੀਂ ਸੀ ਪਹਿਨਿਆ ਹੋਇਆ, ਸੋ ਇਹ ਹੁਣ ਸੂਚਨਾ ਆ ਰਹੀ ਹੈ ਕਿ ਐਟ ਦੀ ਟਾਈਮ ਆਫ ਦ ਸੈਰੇਮਨੀ ਜਿਹੜਾ ਏਰੀਆ ਸੀਗਾ ਉਹ ਕੰਟਰੈਕਟਰ ਦੇ ਕੰਟਰੋਲ ਅਧੀਨ ਸੀ, ਜਿਹੜੇ ਕੰਟਰੈਕਟਰ ਨੇ ਉਹ ਡੈਮੋਲਿਸ਼ਨ ਦਾ ਕੰਮ ਕਰਨਾ ਹੈ, ਕਿਉਂਕਿ ਮੇਅਰ ਬ੍ਰੈਂਡਾ ਲੌਕ ਨੇ ਤਾਂ ਇੱਕ ਸੈਰੀਮੋਨੀਅਲ ਜਿਹੜੀ ਕਾਰਵਾਈ ਉਹਦੀ ਪਾਈ ਹੈ ਨਾ। ਅਤੇ ਜਿਹੜਾ ਹੈੱਡਗੇਅਰ ਸੀ, ਪ੍ਰੋਟੈਕਟਿਵ ਹੈੱਡਗੇਅਰ, ਵਾਇਲ ਐਂਟਰਿੰਗ ਐਂਡ ਐਗਜ਼ਿਟਿੰਗ ਦੀ ਐਕਸਕੇਵੇਟਰ, ਉਦੋਂ ਤਾਂ ਮੇਅਰ ਨੇ ਪਹਿਨਿਆ ਹੋਇਆ ਸੀ, ਪਰ ਕੰਟਰੈਕਟਰ ਨੇ ਇਸ ਗੱਲ ਨੂੰ ਕਨਫਰਮ ਕੀਤਾ ਹੈ ਕਿ ਹਾਰਡ ਹੈਟ ਦੀ ਜ਼ਰੂਰਤ ਉਸ ਵੇਲੇ ਨਹੀਂ ਸੀ ਜਦੋਂ ਮੇਅਰ ਐਕਸਕਾਵੇਟਰ ਦੇ ਕੈਬ ਦੇ ਅੰਦਰ ਬੈਠੇ ਸੀ। ਸੋ ਜਿਹੜੀ ਉਹ ਗੱਲ ਸੋਸ਼ਲ ਮੀਡੀਆ 'ਤੇ ਕਾਫੀ ਚੱਲ ਰਹੀ ਆ ਕਿ ਜੀ ਉਹਨਾਂ ਨੇ ਹਾਰਡ ਹੈਟ ਨਹੀਂ ਸੀ ਪਹਿਨਿਆ, ਸੋ ਉਹਦੇ ਸੰਦਰਭ ਦੇ ਵਿੱਚ ਜਿਹੜੀ ਇਹ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਆ
ਜੀ। ਸੋ ਜੋ ਵੀ ਪ੍ਰੋਪਰ ਪ੍ਰੀਕੋਸ਼ਨ ਹੁੰਦਾ ਉਹ ਲਿਆ ਗਿਆ ਸੀ, ਪ੍ਰੋਟੋਕਾਲ ਫੋਲੋ ਕੀਤਾ ਗਿਆ ਸੀ
ਜੀ।
ਸੋ ਵਿਜੇ ਜੀ, ਹੁਣ ਜਿਹੜਾ ਕੱਲ੍ਹ ਇਵੈਂਟ ਹੋਇਆ ਉੱਥੇ ਬੜਾ ਇੱਕ ਜਸ਼ਨ ਵਰਗਾ ਮਾਹੌਲ ਸੀ, ਅਤੇ ਆਪੋਜੀਸ਼ਨ ਵਾਲੇ ਆਲਰੇਡੀ ਸਵਾਲ ਚੁੱਕ ਰਹੇ ਨੇ ਵੀ 10,000 ਸੀਟਾਂ ਦੇ ਅਰੀਨਾ ਦੀ ਕੀ ਸਾਨੂੰ ਲੋੜ ਹੈ ਕਿ ਨਹੀਂ। ਜਿਹੜਾ ਪ੍ਰੋਜੈਕਟ ਹੈ ਇਹ $360 million ਦੀ ਕਮਿਟਮੈਂਟ ਹੈ ਸਿਟੀ ਵੱਲੋਂ, ਅਤੇ ਇਹਦੇ ਵਿੱਚ ਮੇਅਰ ਨੇ ਗੱਲ ਜ਼ਰੂਰ ਕਹੀ ਆ ਵੀ ਕੁਝ ਹੋਰ ਪਾਰਟਨਰਸ ਵੀ, ਬਿਜ਼ਨਸ ਪਾਰਟਨਰਸ ਵੀ ਸ਼ਾਇਦ ਆਉਣਗੇ, ਪਰ $360 million ਤੱਕ ਦੀ ਕਮਿਟਮੈਂਟ ਸਿਟੀ ਨੇ ਕੀਤੀ ਹੈ। ਸਵਾਲ ਇਹ ਚੁੱਕਿਆ ਜਾ ਰਿਹਾ ਵੀ ਕੀ ਸਾਨੂੰ ਇੱਕ ਇੰਨੇ ਵੱਡੇ ਪ੍ਰੋਜੈਕਟ ਦੀ ਲੋੜ ਹੈ ਇਸ ਵੇਲੇ ਜਦੋਂ ਪੈਸੇ ਘੱਟ ਨੇ ਸਾਡੇ ਕੋਲ, ਵੀ ਬਜਾਏ ਇਹਦੇ ਕਿ ਅਸੀਂ ਜੇ ਛੋਟੇ ਛੋਟੇ ਰੀਕ੍ਰੀਏਸ਼ਨ ਸੈਂਟਰ,
ਸਵਿਮਿੰਗ ਪੂਲ, ਪਰਵੇਜ ਜੀ ਨੇ ਸਵਾਲ ਵੀ ਪੁੱਛਿਆ ਸੀ,
ਜੀ ਸਕੇਟਿੰਗ ਰਿੰਗਸ ਉਹ ਬਣਾ ਦਿੱਤੀਆਂ ਜਾਣ ਤਾਂ ਬਿਹਤਰ ਹੋਏਗਾ। ਕੁਝ ਲੋਕ ਕੱਲ੍ਹ ਸੀ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਗੱਲ ਕਰਦੇ ਸੀ, ਅਤੇ ਇੱਕ ਲਿਸਨਰ ਨੇ ਆ ਕੇ ਤੈਅ ਕਿਹਾ, ਕਹਿੰਦੇ ਵੀ ਸਾਨੂੰ ਤਾਂ ਚਾਹੀਦਾ ਵੀ ਹੁਣ ਅਸੀਂ ਸਵਿਮਿੰਗ ਪੂਲ ਵੀ ਬਣਾਉਣੇ ਬੰਦ ਕਰ ਦਈਏ, ਕਹਿੰਦੇ ਵੀ ਪਹਿਲਾਂ ਅਸੀਂ ਜਿਹੜੇ ਖਰਚੇ ਨੇ ਸਾਡੇ ਘਰਾਂ ਦੇ ਉਹ ਚਲਦੇ ਕਰੀਏ, ਪ੍ਰੋਪਰਟੀ ਟੈਕਸ ਜਿਹੜਾ ਹੈ ਵੀ ਉਹਦੇ ਵਿੱਚ ਵਾਧਾ ਨਾ ਕੀਤਾ ਜਾਵੇ। ਪਰ ਆਈ ਡਿਸਐਗਰੀ ਵਿਦ ਦੈਟ, ਕਿ ਵੀ ਜਿਹੜੇ ਸਵਿਮਿੰਗ ਪੂਲਸ ਨੇ, ਜਿਹੜੀਆਂ ਰੀਕ੍ਰੀਏਸ਼ਨ ਫੈਸਿਲਿਟੀਜ਼ ਨੇ, ਬੱਚਿਆਂ ਦੀਆਂ ਪਲੇ ਗਰਾਊਂਡਸ ਨੇ, ਉਹ ਬੜੀਆਂ ਜ਼ਰੂਰੀ ਨੇ,
ਜ਼ਰੂਰੀ ਨੇ
ਬੱਚਿਆਂ ਦੀ ਡਿਵੈਲਪਮੈਂਟ ਵਾਸਤੇ, ਉਹ ਚੀਜ਼ਾਂ ਬੜੀਆਂ
ਇੱਕ ਹੈਲਥੀ ਕਮਿਊਨਿਟੀ ਵਾਸਤੇ, ਜਿਹੜੀ ਜਿਹੜੀ ਉਸ ਤਰ੍ਹਾਂ ਦੀਆਂ ਰੈਕ੍ਰੀਏਸ਼ਨ ਫੈਸਿਲਿਟੀਜ਼ ਨੇ ਉਹ ਬੜੀਆਂ ਲਾਜ਼ਮੀ ਨੇ। ਬਸ ਜੀ, ਕੱਲ੍ਹ ਦੇ ਪ੍ਰੋਗਰਾਮ 'ਚ ਨਾ ਸਵੇਰੇ ਓਪਨ ਲਾਈਨ ਸੈਗਮੈਂਟ ਸਿਟੀ ਦੇ ਇਸ਼ੂਜ਼ ਨਾਲ ਰਿਲੇਟਡ ਕਿ ਲੋਕਾਂ ਦੀ ਇਸ ਵੇਲੇ ਕੀ ਰਾਏ ਆ ਉਹਦੇ ਬਾਰੇ ਕੀਤਾ। ਹੁਣ ਬਾਰ ਬਾਰ ਗੱਲ ਇਹ ਆਉਂਦੀ ਹੈ ਕਿ ਪ੍ਰੋਪਰਟੀ ਟੈਕਸਿਸ ਜਿਹੜੇ ਬਹੁਤ ਜ਼ਿਆਦਾ ਨੇ, ਜਾਂ ਫਿਰ ਪ੍ਰੋਪਰਟੀ ਟੈਕਸ ਸਿਟੀ ਘਟਾਵੇ, ਹਾਲਾਂਕਿ ਪ੍ਰੋਪਰਟੀ ਟੈਕਸ ਘਟਾਉਣ ਅਤੇ ਫਰੀਜ਼ ਕਰਨ ਦੇ ਵਾਅਦੇ ਵਗੈਰਾ ਵੀ ਬੜੇ ਕੀਤੇ ਜਾ ਰਹੇ ਨੇ ਇਸ ਵੇਲੇ, ਪਰ ਸਮੱਸਿਆ ਇਹ ਹੈ ਕਿ ਜੇ ਪ੍ਰੋਪਰਟੀ ਟੈਕਸ ਦੇ ਵਿੱਚ ਕਟੌਤੀਆਂ ਹੁੰਦੀਆਂ ਨੇ ਤਾਂ ਕੀ ਫਿਰ ਸਰਵਿਸਿਜ਼ ਵੀ ਘਟਣਗੀਆਂ? ਪਿਛਲੇ ਸਾਲਾਂ 'ਚ ਗੱਲ ਇੱਕ ਇਹ ਵੀ ਹੁੰਦੀ ਆ ਕਿ ਪ੍ਰੋਪਰਟੀ ਟੈਕਸ ਘਟਾਉਣ ਦਾ ਜਾਂ ਉਹਨਾਂ ਨੂੰ ਇੱਕ ਸਟੇਬਲ ਪੱਧਰ 'ਤੇ ਰੱਖਣ ਦਾ ਤਰੀਕਾ ਕੀ ਆ ਕਿ ਨਵੇਂ ਸੋਰਸਿਸ ਆਫ ਰੈਵਨਿਊ ਲੱਭੇ ਜਾਣ। ਜਿਹੜੀਆਂ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਨੇ ਜਦੋਂ ਇਹ ਬਣ ਕੇ ਤਿਆਰ ਹੋ ਜਾਂਦੀਆਂ ਨੇ, ਇਹ ਸਿਟੀ ਵਾਸਤੇ ਆਮਦਨ ਦਾ ਇੱਕ ਵੱਖਰਾ, ਪ੍ਰੋਪਰਟੀ ਟੈਕਸ ਤੋਂ ਅਲੈਦਾ ਇੱਕ ਸੋਰਸ ਬਣਦੀਆਂ ਨੇ। ਹਾਲਾਂਕਿ ਦੇਖੋ, ਇਹ ਅਰੀਨਾ ਕਿਹਾ ਜਾ ਰਿਹਾ ਕਿ 2030 ਤੱਕ ਬਣ ਕੇ ਰੈਡੀ ਹੋਏਗਾ, ਸੋ ਤੁਸੀਂ ਇਹ ਕਹਿ ਲਓ ਵੀ ਜਦੋਂ ਅਗਲਾ ਇਲੈਕਸ਼ਨ ਵੀ ਹੁੰਦਾ, ਨੈਕਸਟ ਇਲੈਕਸ਼ਨ ਸਾਈਕਲ ਦੇ ਵਿੱਚ ਵੀ ਇਸ ਅਰੀਨਾ ਨੂੰ ਇੱਕ ਬੜੇ ਸ਼ਾਈਨਿੰਗ ਆਬਜੈਕਟ ਵਜੋਂ ਹੋ ਸਕਦਾ ਪ੍ਰਜੈਂਟ ਕੀਤਾ ਜਾਵੇ,
ਮਾਈਕਲ ਬੂਬਲੇ ਦੀ ਕੌਂਸਰਟ ਦੇ ਨਾਲ,
ਮਾਈਕਲ ਬੂਬਲੇ ਦੀ ਕੌਂਸਰਟ ਨਾਲ, ਕਿਉਂਕਿ ਮਾਈਕਲ ਬੂਬਲੇ ਵੈਨਕੂਵਰ ਜਾਇੰਟਸ ਜਿਹੜੀ ਟੀਮ ਹੈਗੀ ਆ ਉਹਦੇ ਨਾਲ ਸੰਬੰਧਿਤ ਨੇ, ਅਤੇ ਕੱਲ੍ਹ ਇਸ ਡੈਮੋਲਿਸ਼ਨ ਦੀ ਸੈਰੇਮਨੀ ਵੇਲੇ ਮਾਈਕਲ ਬੂਬਲੇ ਵੀ ਉੱਥੇ ਮੌਜੂਦ ਸਨ।
ਅਤੇ ਵੈਨਕੂਵਰ ਜਾਇੰਟਸ ਇਸ ਅਰੀਨਾ ਦੇ ਐਂਕਰ ਟੈਨੈਂਟ ਹੋਣਗੇ
ਜੀ,
ਕੋ-ਓਨਰ ਨੇ ਮਾਈਕਲ ਬੂਬਲੇ, ਸੋ ਉੱਥੇ ਉਹਨਾਂ ਨੇ ਇਹ ਵੀ ਪ੍ਰੋਮਿਸ ਕੀਤਾ ਵੀ ਜਦੋਂ ਇਹਦਾ ਉਦਘਾਟਨ ਹੋਏਗਾ ਵੀ ਜਿਹੜੀ ਓਪਨਿੰਗ ਗ੍ਰੈਂਡ ਕੌਂਸਰਟ ਹੋਏਗੀ ਵੀ ਉਹਦੇ ਵਿੱਚ ਉਹ ਆਪ ਗਾਉਣਗੇ
ਜੀ। ਸੋ ਮਾਈਕਲ ਬੂਬਲੇ ਵੱਲੋਂ ਪਰਫਾਰਮੈਂਸ ਕੀਤੀ ਜਾਣੀ ਆ। ਸੋ 2030 'ਚ ਹੁੰਦਾ ਕੀ $360 million ਦੇ ਵਿੱਚ ਹੀ ਬਣ ਜਾਂਦਾ ਜਾਂ ਕੋਸਟ ਇਹਦੇ ਵਿੱਚ ਉਹ ਵੱਧਦੀ ਆ? ਅੱਛਾ, ਫਿਰ ਇਹ ਵੀ ਸਵਾਲ ਇੱਕ ਪਰਵੇਜ਼ ਜੀ ਨੇ ਪੁੱਛਿਆ ਸੀ ਕਿ ਮੰਨ ਲਓ ਕਿ ਅਕਤੂਬਰ 'ਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਮੇਅਰ ਕੋਈ ਹੋਰ ਬਣ ਜਾਂਦਾ, ਕਾਉਂਸਲ ਵੱਖਰੀ ਆ ਜਾਂਦੀ ਆ, ਅਤੇ ਕੀ ਫਿਰ ਉਹ ਇਸ ਪ੍ਰੋਜੈਕਟ ਨੂੰ ਕੈਂਸਲ ਵੀ ਕਰ ਸਕਦੇ ਨੇ? ਮੇਅਰ ਨੇ ਕਿਹਾ ਵੀ ਕੰਟਰੈਕਟਸ ਵਗੈਰਾ ਸਾਰੇ ਹੋ ਚੁੱਕੇ ਆ, ਅਤੇ ਇਸ ਕਰਕੇ ਅਜਿਹੇ ਇੰਨੇ ਵਧੀਆ ਪ੍ਰੋਜੈਕਟ ਨੂੰ ਕੈਂਸਲ ਕਰਨ ਦੀ ਮੈਨੂੰ ਤਾਂ ਕੋਈ ਤੁੱਕ ਲੱਗਦੀ ਨਹੀਂ। ਫਿਰ ਸਵਾਲ ਇਹ ਵੀ ਸੀਗਾ ਇੱਕ ਕਿ ਹੁਣੇ ਹੀ ਕਿਉਂ, ਕਿ ਇਸ ਪ੍ਰੋਜੈਕਟ ਨੂੰ ਅੱਗੇ ਸ਼ੁਰੂ ਕਰਨ ਦਾ ਜਿਹੜਾ ਕੰਮ ਆ, ਅੱਜ ਕੱਲ੍ਹ ਕੀ 10 ਸਤੰਬਰ ਸੀ ਕਿ ਮਹਿਜ਼ 1.25 ਮਹੀਨਾ ਪਹਿਲਾਂ ਇਲੈਕਸ਼ਨ ਤੋਂ, ਵੀ ਉਹਨੂੰ ਹੁਣ ਕਿਉਂ ਇੱਦਾਂ ਕੀਤਾ ਜਾ ਰਿਹਾ? ਅਤੇ ਮੇਅਰ ਨੇ ਕਿਹਾ ਕਿ ਵੀ ਨਹੀਂ, ਸਾਡੇ ਕਿਉਂਕਿ ਕੰਟਰੈਕਟ ਵਗੈਰਾ ਹੋਏ ਨੇ, ਵੀ ਇਹਨੂੰ ਵੇਟ ਕਰਨ ਦਾ ਕੋਈ ਤੁੱਕ ਨਹੀਂ ਸੀ ਬਣਦੀ।
ਜਾਂ ਤਾਂ ਮੇਅਰ ਪਹਿਲਾਂ ਵੀ ਇਹ ਕਹਿ ਚੁੱਕੇ ਨੇ ਵੀ ਇਸ ਪ੍ਰੋਜੈਕਟ ਦੇ ਨਾਲ 10 ਸਾਲਾਂ ਦੇ ਵਿੱਚ $2.4 billion ਦੇ ਇਕਨੋਮਿਕ ਬੈਨੀਫਿਟ ਸਿਟੀ ਨੂੰ ਹੋਣਗੇ।
ਸੋ ਉਹੀ ਗੱਲ ਕਿ ਅ ਸੋਰਸ ਆਫ ਰੈਵਨਿਊ ਅਦਰ ਦੈਨ ਪ੍ਰੋਪਰਟੀ ਟੈਕਸ।
ਯਾ ਤੇ 2700 ਤੋਂ ਜ਼ਿਆਦਾ ਕਹਿੰਦੇ ਜੌਬ ਜਨਰੇਟ ਹੋਣਗੀਆਂ ਇਹਦੇ ਨਾਲ। ਪਰ ਜਿਹੜੇ ਨੇ ਸੇਅਰਸ ਨੇ, ਜਿਹੜੇ ਕ੍ਰਿਟਿਕਸ ਨੇ, ਉਹ ਕਹਿ ਰਹੇ ਨੇ ਵੀ ਨਹੀਂ ਨਹੀਂ, ਕਹਿੰਦੇ ਵੀ ਇਹਦੇ ਤਾਂ ਖਰਚੇ ਵੀ ਪੂਰੇ ਕਰਨੇ ਔਖੇ ਹੋ ਜਾਣਗੇ, ਵੀ ਇੰਨਾ ਵੱਡਾ ਐਰੀਨਾ ਸਿਟੀ ਵਾਸਤੇ, ਸਿਟੀ ਆਫ ਸਰੀ ਵਾਸਤੇ ਸਸਟੇਨ ਕਰਨਾ ਔਖਾ ਹੈ। ਪਰ ਮੇਅਰ ਹੁਣੇ ਮੰਨ ਕੇ ਚੱਲ ਰਹੇ ਨੇ ਵੀ ਸਿਟੀ ਦੀ ਜਨਸੰਖਿਆ 735,000
ਹੈ। ਉਹਨਾਂ ਨੇ ਕੱਲ੍ਹ ਇਸ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਕਿ ਸਰੀ 735,000 ਦੀ ਆਬਾਦੀ ਵਾਲਾ ਸ਼ਹਿਰ ਹੋ ਚੁੱਕਿਆ, ਅਤੇ ਸਰੀ ਨੂੰ ਅਜਿਹੀ ਫੈਸਿਲਿਟੀ ਦੀ ਬਹੁਤ ਜ਼ਰੂਰਤ ਹੈ, ਸਰੀ ਅਜਿਹੀ ਫੈਸਿਲਿਟੀ ਡਿਜ਼ਰਵ ਕਰਦਾ ਹੈ। ਸੋ ਇਹ ਜਿਹੜੀ ਕੱਲ੍ਹ ਸਾਰੀ ਕਾਰਵਾਈ ਕੀਤੀ ਗਈ ਆ, ਅਤੇ ਅਫਕੋਰਸ ਇਹਦੇ ਵਿੱਚ ਦੇਖੋ ਬਸ ਜਿਹੜਾ ਇਲੈਕਸ਼ਨ ਵਾਲਾ ਐਂਗਲ ਆ ਉਹਨੂੰ ਵੀ ਮਨਫੀ ਪੂਰੀ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਕਿ ਜਿਹੜੀ ਇਹਦੀ ਟਾਈਮਿੰਗ ਹੈਗੀ ਆ ਉਹ ਇਸ ਹਿਸਾਬ ਦੀ ਹੈ ਕਿ ਦੇਖੋ ਹੁਣ ਗੱਲ ਹੋ ਰਹੀ ਹੈ ਨਾ, ਹੁਣ ਗੱਲ ਚੋਣ ਵਾਅਦੇ ਦੀ ਨਹੀਂ ਹੋ ਰਹੀ, ਗੱਲ ਉਸ ਚੀਜ਼ ਦੀ ਹੋ ਰਹੀ ਹੈ ਜਿਹੜਾ ਕੰਮ ਹੋ ਰਿਹਾ। ਇਹ ਉਹੀ ਲੋਕੇਸ਼ਨ ਆ ਜਿਹਦੀ ਲੈਂਡ ਸਵਾਪ ਡੀਲ ਨੂੰ ਲੈ ਕੇ ਬੜਾ ਰੌਲਾ ਪਿਆ ਸੀ ਅਰਲੀ ਜੁਲਾਈ ਦੇ ਵਿੱਚ।
ਇਹਦੇ ਬਦਲੇ ਜਿਹੜੇ ਪਾਰਸਲਸ ਔਫਰ ਕੀਤੇ ਗਏ ਨੇ ਇਸ ਜ਼ਮੀਨ ਦੇ ਓਨਰ ਨੂੰ, ਵੀ ਉਹ ਬਹੁਤ ਜ਼ਿਆਦਾ ਮਹਿੰਗੇ ਨੇ, ਬਹੁਤ ਵੈਲਿਊਬਲ ਨੇ, ਅਤੇ ਵੀ ਇਹ ਜਿਹੜੀ ਡੀਲ ਆ ਵੀ ਸਿਟੀ ਨੂੰ ਬੜੀ ਮਹਿੰਗੀ ਪਈ।
ਕਿਉਂਕਿ ਇਹ ਕਹਿਣਾ ਸੀ ਆਲੋਚਕਾਂ ਦਾ ਕਿ ਇਸ ਜ਼ਮੀਨ ਦੀ ਵੈਲਿਊ ਵਧਾ ਕੇ ਲਾਈ ਗਈ, ਅਤੇ ਜਿਹੜੇ ਪ੍ਰੋਪਰਟੀਜ਼ ਇਹਦੇ ਬਦਲੇ ਸਵਾਪ ਕੀਤੀਆਂ ਗਈਆਂ, ਜਿਹੜੀਆਂ ਜਿਹੜਾ ਕਹਿ ਲਓ ਕਿ ਅਦਲਾ ਬਦਲੀ ਕੀਤੀ ਗਈ, ਉਹਨਾਂ ਪ੍ਰੋਪਰਟੀਜ਼ ਦੀ ਵੈਲਿਊ ਘੱਟ ਆਂਕੀ ਗਈ।
ਪਰ ਇਹਦੇ ਜਵਾਬ ਵਿੱਚ ਮੇਅਰ ਬ੍ਰੈਂਡਾ ਲੋਕ ਦਾ ਇਹ ਕਹਿਣਾ ਵੀ ਪੂਰੇ ਮੈਟਰੋ ਵੈਂਕੂਵਰ ਦੇ ਵਿੱਚ ਕਹਿੰਦੇ ਇਸ ਤੋਂ ਜ਼ਿਆਦਾ ਢੁੱਕਵੀਂ ਜਗ੍ਹਾ ਸਾਨੂੰ ਮਿਲ ਨਹੀਂ ਸੀ ਸਕਦੀ। ਦੋ ਚੀਜ਼ਾਂ ਕਹਿੰਦੇ, ਇੱਕ ਤਾਂ ਇੱਥੇ ਟ੍ਰਾਂਜ਼ਿਟ ਐਕਸੈਸ ਹੈ, ਦੂਜਾ ਕਹਿੰਦੇ ਇੱਥੇ ਪਾਰਕਿੰਗ ਦਾ ਪ੍ਰਬੰਧ ਪਹਿਲਾਂ ਤੋਂ ਹੀ ਹੈ,
ਕਿਉਂਕਿ ਇਹਦੇ ਆਲੇ ਦੁਆਲੇ ਦੀਆਂ ਬਿਲਡਿੂੰਗਸ ਨੇ। ਜਦੋਂ ਆ ਸਾਰਾ ਰੌਲਾ ਪਿਆ ਸੀ ਨਾ ਵਸੂ ਜੀ, ਕਿਉਂਕਿ ਉਦੋਂ ਗੱਲ ਇਹ ਹੁੰਦੀ ਸੀ ਕਿ ਜਿਹੜਾ ਉਹ ਚੱਕ ਬੇਲੀ ਸੈਂਟਰ ਦੇ ਕੋਲ ਉਹ ਬੀ ਸੀ ਲਾਇਨਸ ਵਾਲੀ ਜਿਹੜੀ ਟ੍ਰੇਨਿੰਗ ਫੈਸਿਲਿਟੀ ਸੀ, ਵੀ ਉੱਥੇ ਜ਼ਮੀਨ ਹੈਗੀ ਆ, ਉੱਥੇ ਕਿਉਂ ਨਾ ਬਣਾ ਲਿਆ ਗਿਆ, ਅਤੇ ਉਹ ਜ਼ਮੀਨ ਫਿਰ ਇੱਦਾਂ ਲੈਂਡ ਸਵਾਪ ਕਰਨ ਦੀ ਲੋੜ ਨਹੀਂ ਸੀ ਪੈਣੀ। ਉਸ ਜ਼ਮੀਨ ਦੇ ਕੋਲ ਵੀ ਅਤੇ ਉੱਥੇ ਵੀ ਅਤੇ ਸਕਾਈ ਟ੍ਰੇਨ ਸਟੇਸ਼ਨ ਹੈ। ਉਦੋਂ ਫਿਰ ਸਿਟੀ ਦੇ ਅਧਿਕਾਰੀਆਂ ਨੇ ਆ ਕੇ ਇੱਥੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਇਹ ਸਾਂਝੀ ਕੀਤੀ ਸੀ ਕਿ ਜਿਹੜੀ ਇਹ ਲੋਕੇਸ਼ਨ ਹੈ ਇਹਦੇ ਆਲੇ ਦੁਆਲੇ, ਕਿਉਂਕਿ ਹੋਰ ਕਾਫੀ ਇਨਫਰਾਸਟ੍ਰਕਚਰ ਬਣਿਆ ਹੋਇਆ, ਸਿਟੀ ਹਾਲ ਦੀ ਬਿਲਡਿੰਗ ਵੀ ਉੱਥੇ ਹੀ ਆ, ਬਾਕੀ ਦੀਆਂ ਇਮਾਰਤਾਂ ਨੇ, ਅਤੇ ਉਹਨਾਂ ਇਮਾਰਤਾਂ ਦੇ ਵਿੱਚ ਜਿਹੜੀ ਅੰਡਰਗਰਾਊਂਡ ਪਾਰਕਿੰਗ ਆਲਰੇਡੀ ਬਣੀ ਹੋਈ ਆ, ਜੇ ਤੁਸੀਂ ਕਿਸੇ ਹੋਰ ਥਾਂ 'ਤੇ ਇਹ ਅਰੀਨਾ ਉਸਾਰਦੇ ਹੋ, ਤੁਹਾਨੂੰ ਫਿਰ ਅੰਡਰਗਰਾਊਂਡ ਪਾਰਕਿੰਗ ਉਨੀ ਹੀ ਜ਼ਿਆਦਾ ਬਣਾਉਣੀ ਪਏਗੀ, ਅਤੇ ਅੰਡਰਗਰਾਊਂਡ ਪਾਰਕਿੰਗ ਦੀ ਜਿਹੜੀ ਕੰਸਟਰਕਸ਼ਨ ਆ ਉਹ ਬਹੁਤ ਮਹਿੰਗਾ ਸੌਦਾ ਪੈਂਦਾ। ਸੋ ਉਹਨਾਂ ਨੇ ਸਗੋਂ ਉਦੋਂ ਇਹ ਕਿਹਾ ਸੀ, ਜਿਵੇਂ ਨੰਬਰ ਮੈਂ ਠੀਕ ਕੋਟ ਕਰ ਰਿਹਾ ਹੋਵਾਂ, ਕਿ ਜੀ ਸਾਨੂੰ ਇਹਦੇ ਨਾਲ 100 ਪਤਾ ਨਹੀਂ ਕਿੰਨੇ $100 million ਬਚ ਜਾਣੇ ਆ, ਕਿਉਂਕਿ ਸਾਨੂੰ ਐਕਸਟਰਾ ਪਾਰਕਿੰਗ ਸਪੇਸ ਉਨੀ ਜ਼ਿਆਦਾ ਨਹੀਂ ਬਣਾਉਣੀ ਪੈਣੀ ਜਿੰਨੀ ਕਿਸੇ ਹੋਰ ਲੋਕੇਸ਼ਨ 'ਤੇ ਬਣਾਉਣ ਦੀ ਲੋੜ ਪੈਣੀ ਸੀ।
ਅਤੇ ਵਿਜੇ ਜੀ, ਅਕਸਰ ਨਾ ਜਦੋਂ ਵੀ ਇਹ ਗੱਲ ਹੁੰਦੀ ਹੈ ਇਸ ਤਰ੍ਹਾਂ ਦੀ ਵੀ ਸਿਟੀ ਵੱਲੋਂ ਇੱਦਾਂ ਦਾ ਕੋਈ ਕਦਮ ਚੁੱਕਿਆ ਜਾ ਰਿਹਾ ਜਾਂ ਕਿਸੇ ਸਲੇਟ ਵੱਲੋਂ ਇਹ ਵਾਅਦਾ ਕੀਤਾ ਜਾ ਰਿਹਾ, ਲਿਸਨਰਸ ਸਾਡੇ ਅਤੇ ਜਿਹੜੇ ਸਧਾਰਨ ਸਿਟੀਜ਼ਨਸ ਨੇ ਸਰੀ ਦੇ, ਵੀ ਜਿਹਨਾਂ ਦਾ ਕੰਮ ਸਿਆਸਤ ਨਹੀਂ ਹੈ ਜਾਂ ਜਿਹੜੇ ਮੀਡੀਆ ਦੇ ਵਿੱਚ ਨਹੀਂ ਹਨ ਜਾਂ ਜਿਹਨਾਂ ਦਾ ਕੰਮ ਪੋਲੀਟੀਕਲ ਰਿਸਰਚ ਨਹੀਂ ਹੈ, ਉਹ ਅਕਸਰ ਇਹ ਸਵਾਲ ਅਜੇ ਵੀ ਕਨਫਿਊਜ਼ ਹੋ ਜਾਂਦੇ ਆ ਕਿ ਕਿਹੜਾ ਸੈਕਟਰ ਜਾਂ ਕਿਹੜੀ ਰਿਸਪੋਂਸਿਬਿਲਿਟੀ ਕਿਹੜੀ ਜੁਰਿਸਡਿਕਸ਼ਨ ਅਧੀਨ ਆਉਂਦੀ ਹੈ। ਸੋ ਹੈਲਥ ਕੇਅਰ ਨੂੰ ਲੈ ਕੇ ਅਫਕੋਰਸ ਸਾਰੇ ਜਿਹੜੇ ਨਾਗਰਿਕ ਕੰਸਰਨ ਨੇ, ਪਰੇਸ਼ਾਨ ਵੀ ਨੇ। ਸੋ ਹੁਣ ਜਿਵੇਂ ਮੈਸੇਜ ਆਇਆ ਕਹਿੰਦੇ ਵੀ ਅਰੀਨਾ ਦੀ ਜਗ੍ਹਾ 'ਤੇ ਹੋਸਪਿਟਲ ਬਣਾ ਦੇਣਾ ਚਾਹੀਦਾ, ਉਹਦੇ 'ਚ ਦੋ ਗੱਲਾਂ ਕਿ ਇਹ ਜਿਹੜਾ ਅਰੀਨਾ ਹੈ ਇਹ ਜਿਵੇਂ ਮੇਅਰ ਨੇ ਕਿਹਾ ਵੀ $360 million ਦੇ ਵਿੱਚ ਬਣੇਗਾ,
ਇੰਨੇ ਦਾ ਹੋਸਪਿਟਲ ਬਣਨਾ ਨਹੀਂ।
ਹਾਂ, ਸੋ ਹੋਸਪਿਟਲ ਦਾ ਜਿਹੜਾ ਕੰਮ ਹੈ, ਪ੍ਰੋਜੈਕਟ ਹੈ, ਉਹ ਬਿਲੀਅਨਸ ਆਫ ਡਾਲਰਸ ਦਾ ਹੁੰਦਾ। ਸੋ ਦੂਸਰੀ ਗੱਲ ਕਿ ਜੋ ਹੋਸਪਿਟਲ ਬਣਾਉਣਾ ਇਹ ਪ੍ਰੋਵਿੰਸ ਦੀ ਜ਼ਿੰਮੇਵਾਰੀ ਹੈ, ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ, ਸਿਟੀ ਦੀ ਨਹੀਂ। ਸਿਟੀ ਤਾਂ ਆਪਣੇ ਪੱਧਰ 'ਤੇ ਹੁਣ ਸਗੋਂ
ਕਲੀਨਿਕ ਖੋਲ ਰਹੀ ਹੈ,
ਉਹਦੇ ਵਾਸਤੇ ਵੀ ਕ੍ਰਿਟਿਕਸ ਉਹਨਾਂ ਦੀ ਆਲੋਚਨਾ ਕਰ ਰਹੇ ਨੇ ਵੀ ਤੁਸੀਂ ਕਿਉਂ ਕਲੀਨਿਕ ਖੋਲ ਰਹੇ ਹੋ, ਇਹ ਕੰਮ ਤਾਂ ਸੂਬਾ ਸਰਕਾਰ ਦਾ ਹੈ। ਸੋ ਇਹ ਮੇਰੀ ਇੱਕ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਹੀ ਹੋਏਗੀ ਵੀ ਇਲੈਕਸ਼ਨ ਡੇ ਤੋਂ ਪਹਿਲਾਂ ਇੱਕ ਵਾਰੀ ਸਾਰੀਆਂ ਜਿਹੜੀਆਂ ਸਲੇਟਸ ਨੇ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਇੱਕ ਵਾਰ ਤਾਂ ਉੱਧਰ ਝਾਤੀ ਮਾਰੋ ਅਤੇ ਦੇਖੋ, ਸਿਲੈਕਟ ਕਰੋ ਵੀ ਕਿਹਨੂੰ ਕਿਹਨੂੰ ਵੋਟ ਪਾਉਣੀ ਹੈ, ਪਿਕ ਐਂਡ ਚੂਜ਼ ਕਰੋ। ਅਤੇ ਦੂਸਰਾ, ਤੁਸੀਂ ਇੱਕ ਇਹ ਵੀ ਥੋੜ੍ਹਾ ਜਿਹਾ ਸਟੱਡੀ ਕਰੋ ਵੀ ਕਿਹੜੀ ਚੀਜ਼ ਕਿਹੜੀ ਜੁਰਿਸਡਿਕਸ਼ਨ ਵਿੱਚ ਆਉਂਦੀ ਹੈ,
ਮਿਊਨਿਸਪੈਲਿਟੀ ਦੇ ਅਖਤਿਆਰ ਖੇਤਰ ਕੀ ਹੈ,
ਵੀ ਸਿਟੀ ਦੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਨੇ,
ਜੀ ਜੀ,
ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੋ ਫਿਰ ਅਸੀਂ ਮੁੱਦਿਆਂ ਦੇ ਆਧਾਰ 'ਤੇ ਵੋਟ ਪਾ ਸਕੀਏ।
ਕਿਉਂਕਿ ਜਿਹੜੀਆਂ ਇਹ ਗੱਲਾਂ ਨੇ ਨਾ, ਦੇਖੋ ਜਿਹੜੇ ਸੁਣਨ ਵਾਲੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ, ਤੁਸੀਂ ਕਿਸੇ ਸਕੂਲ ਦੇ ਕੋਲੋਂ ਲੰਘਦੇ ਹੋ, ਉੱਥੇ ਪੋਰਟੇਬਲ ਪਏ ਵੇਖਦੇ ਹੋ, ਕਿਉਂਕਿ ਐਤਕੀ ਸਕੂਲ ਟਰੱਸਟੀ ਵੀ ਚੁਣੇ ਜਾਂਦੇ ਆ ਮਿਊਂਸੀਪਲ ਇਲੈਕਸ਼ਨ ਦੇ ਵਿੱਚ, ਸੋ ਉਹ ਕਨਫਿਊਜ਼ਨ ਹੋਣੀ ਬੜੀ ਆਸਾਨ ਆ ਕਿ ਸਕੂਲ ਟਰੱਸਟੀਜ਼ ਨੇ ਸਕੂਲਾਂ ਦੀ ਦੇਖਭਾਲ ਵਾਸਤੇ ਉਹਦੀ ਗਵਰਨੈਂਸ ਕਰਨੀ ਆ, ਪੋਰਟੇਬਲ ਸਕੂਲਾਂ 'ਚ ਪਏ ਨੇ ਸੋ ਮਤਲਬ ਉਹ ਵੀ ਮਿਊਂਸੀਪਲ ਰਿਸਪੋਂਸੀਬਿਲਟੀ ਹੋਏਗੀ, ਸਕੂਲ ਟਰੱਸਟੀਜ਼ ਐਡਵੋਕੇਸੀ ਤਾਂ ਕਰ ਸਕਦੇ ਨੇ ਪਰ ਸਕੂਲਾਂ ਦੀ ਜਿਹੜੀ ਫੰਡਿੰਗ ਆ ਉਹ ਸਾਰੀ ਦੀ ਸਾਰੀ ਜਾਰੀ ਕੀਤੀ ਜਾਂਦੀ ਸੂਬਾ ਸਰਕਾਰ ਵੱਲੋਂ। ਅੱਛਾ ਇੱਕ ਇਹਦੇ ਵਿੱਚ ਪ੍ਰੋਬਲਮ ਹੋਰ ਆ, ਜਦੋਂ ਤੁਹਾਡਾ ਪ੍ਰੋਪਰਟੀ ਟੈਕਸ ਦਾ ਬਿੱਲ ਆਉਂਦਾ ਉਹਦੇ 'ਚ ਤੁਸੀਂ ਵੇਖਦੇ ਹੋ ਵੀ ਲੈ ਟਰਾਂਸਲਿੰਕ ਦੇ ਪੈਸੇ ਮੇਰੇ ਪ੍ਰੋਪਰਟੀ ਟੈਕਸ ਆ, ਪ੍ਰੋਪਰਟੀ ਟੈਕਸ ਤਾਂ ਸਿਟੀ ਲੈਂਦੀ ਆ, ਸਕੂਲ ਦੇ ਪੈਸੇ ਤਾਂ ਮੈਂ ਪ੍ਰੋਪਰਟੀ ਟੈਕਸ 'ਚੋਂ ਦਿੰਦਾ, ਉਹ ਪੈਸੇ ਤਾਂ ਸਿਟੀ ਲੈਂਦੀ ਆ, ਉਹ ਕਨਫਿਊਜ਼ਨ ਉੱਧਰਲੇ ਪਾਸਿਓਂ ਵੀ ਓਰੀਜਿਨੇਟ ਹੋ ਸਕਦੀ ਆ। ਪੁਲਿਸਿੰਗ ਦੇ ਵੀ ਤੁਸੀਂ ਪੈਸੇ ਉਸ ਟੈਕਸ ਦੇ ਵਿੱਚ ਦਿੰਦੇ ਹੋ, ਯੈਸ ਹੁਣ ਜਿਹੜੀ ਉਹ ਪੁਲਿਸਿੰਗ ਦੀ ਜ਼ਿੰਮੇਵਾਰੀ ਹੈ ਉਹ ਸਿਟੀ ਦੀ ਹੈ ਕਿਉਂਕਿ ਆਪਣੇ ਕੋਲ ਲੋਕਲ ਪੁਲਿਸ ਆ, ਪਰ ਜਿਹੜੇ ਬਹੁਤ ਸਾਰੀ ਇਹ ਜ਼ਰੂਰੀ ਗੱਲ ਆ ਜਿਹੜੀ ਤੁਸੀਂ ਕੀਤੀ ਆ ਨਾ, ਇਟਸ ਇੰਪੋਰਟੈਂਟ ਕਿ ਇਕੱਲਾ ਪ੍ਰੋਪਰਟੀ ਟੈਕਸ ਦਾ ਬਿੱਲ ਵੇਖ ਕੇ ਨਾ ਦੇਖੋ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਵਿਕ ਤਰ੍ਹਾਂ ਇਨਵੋਇਸ ਹੈ ਨਾ, ਉਹ ਉਸ ਇਨਵੋਇਸ ਦੇ ਵਿੱਚ ਜਿਹੜੀਆਂ ਜਿਹੜੀਆਂ ਆਈਟਮਸ ਨੇ ਵੀ ਉਹ ਸਿਟੀ ਦੀ ਜ਼ਿੰਮੇਵਾਰੀ ਹੋਣਗੀਆਂ, ਇੱਦਾਂ ਨਹੀਂ ਆ। ਰੀਸਰਚ ਕਿ ਸੂਬਾ ਸਰਕਾਰ ਦਾ ਇਖਤਿਆਰ ਕੀ ਆ, ਮਿਊਨਿਸਪੈਲਿਟੀ ਦਾ ਕੀ ਹੈ,
ਇਹਦਾ ਮੋਟਾ ਮੋਟਾ ਇੱਕ ਫਾਰਮੂਲਾ ਹੈ, ਉਹ ਇੱਕ ਕਹਿ ਲਓ ਵੀ ਰੂਲ ਆਫ ਥੰਬ ਜਿਹਾ ਕਹਿ ਲਓ ਵੀ ਉਹ ਹਰ ਚੀਜ਼ 'ਤੇ ਮਤਲਬ ਟੈਕਨੀਕਲੀ ਅਪਲਾਈ ਨਹੀਂ ਕਰੇਗਾ। ਜੇ ਤੁਸੀਂ ਥੋੜ੍ਹਾ ਆਈਡੀਆ ਲਗਾਉਣਾ ਵੀ ਅੱਛਾ ਹੋਸਪਿਟਲ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਕਿਹਦੇ ਇਖਤਿਆਰ 'ਚ ਆ, ਥੋੜ੍ਹਾ ਸੋਚ ਲਿਆ ਕਰੋ ਵੀ ਸੂਬਾ ਸਰਕਾਰ ਦਾ ਕੋਈ ਮਿਨਿਸਟਰ ਹੈ, ਹੈਲਥ ਮਿਨਿਸਟਰ, ਜੇ ਹੈ ਤਾਂ ਚਾਂਸਿਸ ਆਰ ਕਿ ਉਹ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਹੋਏਗੀ।
ਕਰੈਕਟ।
ਇਸੇ ਤਰ੍ਹਾਂ ਪਬਲਿਕ ਸੇਫਟੀ ਨੂੰ ਲੈ ਕੇ ਆਪਾਂ ਚਿੰਤਤ ਹੁੰਦੇ ਹਾਂ ਵੀ ਯਾਰ ਫਿਰ, ਸੋ ਉਹਦੇ ਸੋਚੋ ਵੀ ਪਬਲਿਕ ਸੇਫਟੀ ਉਹ ਪ੍ਰੋਵਿੰਸ਼ੀਅਲ ਹੈ, ਬਟ ਇੱਥੇ ਹੁਣ ਕਿਉਂਕਿ ਆਪਣੀ ਮਿਊਨਿਸਪਲ ਪੁਲਿਸ ਹੈ ਅਤੇ ਫਿਰ ਉਹ ਸਿਟੀ ਦੀ ਜੁਰਿਸਡਿਕਸ਼ਨ ਵੀ ਹੈ। ਸੋ ਇਸ ਜੇ ਮੋਟਾ ਮੋਟਾ ਤੁਸੀਂ ਦੇਖਣਾ, ਜੇ ਐਜੂਕੇਸ਼ਨ ਦੀ ਗੱਲ ਹੈ ਵੀ ਐਜੂਕੇਸ਼ਨ ਮਿਨਿਸਟਰ ਹੈ, ਸੋ ਚਾਂਸਿਸ ਆਰ ਕਿ ਉਹ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਹੋਏਗੀ।
ਬਿਲਕੁਲ।
ਸੋ ਇਹ ਇੱਕ ਈਜ਼ੀ ਤਰੀਕਾ ਹੋ ਸਕਦਾ ਚੀਜ਼ਾਂ ਨੂੰ ਦੇਖਣ ਦਾ, ਸਮਝਣ ਦਾ।
ਹੁਣ ਜਿਵੇਂ ਐਜੂਕੇਸ਼ਨ ਮਿਨਿਸਟਰ ਫੈਡਰਲ ਲੈਵਲ 'ਤੇ ਹੈ ਨਹੀਂ,
ਹਾਂਜੀ,
ਸਿੱਖਿਆ ਮੰਤਰੀ ਨਹੀਂ ਆ, ਸੋ ਜਿਹੜੀ ਐਜੂਕੇਸ਼ਨ ਹੈ ਕਿਉਂਕਿ ਇੱਥੇ ਸਾਰੀ ਉਹ ਸੂਬਿਆਂ ਨੂੰ ਉਹਨਾਂ ਨੂੰ ਇਖਤਿਆਰ ਦਿੱਤਾ ਹੋਇਆ। ਹਾਂ, ਫੈਡਰਲ ਲੈਵਲ 'ਤੇ ਹੈਲਥ ਮਿਨਿਸਟਰ ਹੈ, ਪਰ
ਓਵਰ ਕੈਨੇਡਾ ਹੈਲਥ ਟ੍ਰਾਂਸਫਰ
ਪੈਸੇ ਭੇਜਦੇ ਨੇ। ਸੋ ਇਸ ਕਰਕੇ ਬਸ ਮੁੱਖ ਦੀ ਗੱਲ ਇਹ ਹੈ, ਜ਼ਰੂਰ ਦੇਖ ਲਿਓ ਕਿ ਮਿਊਨਿਸਪੈਲਿਟੀਜ਼ ਦੇ ਇਖਤਿਆਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਮੋਟੇ ਤੌਰ 'ਤੇ ਗੱਲ ਕਰੀਏ ਜਿਹੜੀ ਜ਼ੋਨਿੰਗ ਆ, ਗਾਰਬੇਜ ਕਲੈਕਸ਼ਨ, ਵੇਸਟ ਕਲੈਕਸ਼ਨ, ਵਾਟਰ ਸਪਲਾਈ, ਇਹੋ ਜਿਹੀਆਂ ਚੀਜ਼ਾਂ ਜਿਹੜੇ ਜ਼ੋਨਿੰਗ ਬਾਇਲੋਜ਼ ਹੋ ਗਏ ਉਹ ਸਿਟੀ ਦੇ ਇਖਤਿਆਰ ਦੇ ਵਿੱਚ ਨੇ, ਕੰਸਟਰਕਸ਼ਨ ਪਰਮਿਟਸ ਸਿਟੀ ਦੇ ਇਖਤਿਆਰ ਦੇ ਵਿੱਚ ਨੇ, ਬਿਜ਼ਨਸ ਲਾਈਸੈਂਸਿੰਗ, ਇਹੋ ਜਿਹੀਆਂ ਚੀਜ਼ਾਂ ਨੇ। ਸੋ ਪਰ ਉਹਦੇ ਬਾਰੇ ਹਾਂ ਵੀਕੈਂਡ 'ਤੇ ਭਾਵੇਂ ਥੋੜ੍ਹਾ ਟਾਈਮ ਵਟਸਐਪ 'ਤੇ ਇੱਕ ਗਰੁੱਪ ਚਲਾ ਲਓ ਸਾਰੇ ਜਾਣੇ, ਹੋਰ ਕਿੰਨੀਆਂ ਚੀਜ਼ਾਂ ਫਾਰਵਰਡ ਕਰਦੇ ਹੋ ਉੱਥੇ ਇੱਕ ਲਿਸਟ ਬਣਾ ਲਓ। ਮੈਂ ਤਾਂ ਕਹਿੰਦਾ ਜਿਹੜੀਆਂ ਧਿਰਾਂ ਨੇ ਆ 6 ਸਲੇਟਾਂ, ਉਹਨਾਂ ਦੇ 54 ਕੈਂਡੀਡੇਟ, ਕਿਉਂਕਿ 8 6 48 ਕਾਉਂਸਲ ਵਾਲੇ ਅਤੇ 6 ਮੇਅਰਲ ਕੈਂਡੀਡੇਟ, 54 ਜਾਣੇ ਉਹ, ਉਹਨਾਂ 'ਚੋਂ ਇੱਕ ਜਾਣਾ ਲੋਕਾਂ ਨੂੰ ਐਜੂਕੇਟ ਕਰਨ ਲਈ ਭੇਜ ਦਿਓ ਇਹ ਚੀਜ਼ਾਂ, ਜਾਂ ਫਿਰ ਐਂਬੀਗੁਇਟੀ ਰਾਸ ਹੁੰਦੀ ਆ।
ਅਤੇ ਹੋਰ ਨਹੀਂ ਤਾਂ ਸੌਖਾ ਕੰਮ ਆ, ਚੈਟ GPT ਨੂੰ ਪੁੱਛ ਲਓ,
ਉਹਨੂੰ ਪੁੱਛ ਲਓ,
ਉਹ ਵੀ 70-80% ਠੀਕ ਦੱਸ ਹੀ ਦੇਗੀ।
ਜੀ ਜੀ ਜੀ, 70-80%।
ਇੰਨਾ ਕੀ ਹੈ
ਵਾਸੂ ਜੀ, ਇਸ ਵੇਲੇ ਬੜਾ ਜ਼ੋਰ ਲੱਗਿਆ ਹੋਇਆ ਕਿ ਆਪਣੇ ਸੂਬੇ ਦੇ ਵਿੱਚ ਜਿਹੜਾ ਪੋਲੀਟੀਕਲ ਸਿਚੁਏਸ਼ਨ ਆ, ਕਿਉਂਕਿ BC ਕੰਜ਼ਰਵੇਟਿਵ ਨੂੰ ਕਿੰਨੇ MLA ਛੱਡ ਕੇ ਜਾ ਚੁੱਕੇ ਨੇ। ਪੀਟਰ ਮਿਲੋਬਾਰ ਅਤੇ ਈਅਨ ਪੇਟਨ ਨੇ ਕਹਿ ਤਾ ਅਸੀਂ ਇੱਕ ਨਵੀਂ ਪਾਰਟੀ ਬਣਾਵਾਂਗੇ, ਟੋਟਲ ਉਹਨਾਂ ਦੇ ਨਾਲ 3 ਜਾਣੇ ਹੋਰ ਰਲ ਗਏ, ਵੀ 5 ਜਾਣੇ ਟੋਟਲ ਹੋਣਗੇ, ਕਿ ਜਦੋਂ ਅਕਤੂਬਰ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੁੰਦਾ ਉਹ ਤੋਂ ਪਹਿਲਾਂ ਇੱਕ ਪਾਰਟੀ ਹੋਰ ਆ ਜਾਣੀ ਆ। ਪਿਛਲੇ ਦਿਨਾਂ 'ਚ ਅਸੀਂ ਇਹ ਵੀ ਗੱਲਾਂ ਕੀਤੀਆਂ ਨੇ ਕਿ ਇੱਕ ਗਰੁੱਪ ਅਜਿਹਾ ਵੈਨਕੂਵਰ ਡਾਊਨਟਾਊਨ ਦੇ ਵਿੱਚ ਮੀਟਿੰਗਸ ਕਰਦਾ ਰਿਹਾ, ਜਿਹੜਾ ਕਿ ਕਹਿ ਰਿਹਾ ਵੀ ਸਾਨੂੰ ਜਿਹੜੇ ਇਸ ਵੇਲੇ BC ਦੇ ਵਿੱਚ ਬਹੁਤ ਸਾਰੇ ਵੋਟਰਸ ਅਜਿਹੇ ਨੇ ਜਿਹੜੇ ਕਿਸੇ ਵੀ ਪਾਰਟੀ ਨਾਲ ਆਈਡੈਂਟੀਫਾਈ ਨਹੀਂ ਕਰਦੇ, ਜਿਹੜੇ ਆਪਣੇ ਆਪ ਨੂੰ ਪੋਲੀਟੀਕਲੀ ਬੇਘਰੇ ਮਹਿਸੂਸ ਕਰਦੇ ਨੇ, ਵੀ ਸਾਨੂੰ ਇੱਕ ਨਵੀਂ ਪਾਰਟੀ ਰਿਵਾਈਵ, ਜਾਂ ਕੋਈ ਪਾਰਟੀ ਰਿਵਾਈਵ ਕਰੀਏ, ਜਾਂ ਕੋਈ ਨਵਾਂ ਇੱਕ ਅਜਿਹਾ ਇੱਕ ਗਰੁੱਪ ਪਲੈਟਫਾਰਮ ਬਣੇ ਜਿਹਦੇ ਨਾਲ ਲੋਕ ਜੁੜ ਸਕਣ। ਹੁਣ ਬਸ ਵੀ ਇਹ ਸੁਣਨ 'ਚ ਆ ਰਿਹਾ ਕਿ ਜਿਹੜੀ BC ਲਿਬਰਲ ਪਾਰਟੀ ਸੀ, ਜਿਹੜੀ ਫਿਰ ਬਾਅਦ 'ਚ BC ਯੂਨਾਈਟਿਡ ਬਣ ਗਈ, ਭਾਵੇਂ ਇਸ ਵੇਲੇ ਉਹ ਹੁਣ ਪੋਲੀਟੀਕਲੀ ਐਕਟਿਵ ਨਹੀਂ ਹਨ, ਪਰ ਪਾਰਟੀ ਐਗਜ਼ਿਸਟ ਕਰਦੀ ਆ, ਲੀਡਰ ਉਹਦੇ ਅਜੇ ਵੀ ਕੈਵਿਨ ਫਾਲਕਨ ਨੇ। ਅਤੇ ਜਦੋਂ ਕੈਵਿਨ ਫਾਲਕਨ ਨੇ BC ਲਿਬਰਲ ਦਾ ਨਾਮ ਬਦਲ ਕੇ BC ਯੂਨਾਈਟਿਡ ਕਰ ਦਿੱਤਾ ਸੀ, ਜਿਹੜਾ BC ਲਿਬਰਲ ਨਾਮ ਹੈ ਉਹ ਵੀ ਉਹਨਾਂ ਨੇ ਰੱਖਿਆ ਹੋਇਆ। ਅਜੇ ਜਿਹੜੀ ਕੋਈ ਨਵੀਂ ਪਾਰਟੀ ਆਉਂਦੀ ਆ, ਜਦੋਂ ਉਹਨਾਂ ਨੇ ਇਲੈਕਸ਼ਨਸ BC ਤੋਂ ਆਪਣਾ ਨਾਮ ਰਜਿਸਟਰ ਕਰਵਾਉਣਾ, ਹੁਣ ਇਹ ਜ਼ਰੂਰੀ ਹੁੰਦਾ ਕਿ ਉਹ ਨਾਮ ਅਜਿਹਾ ਹੋਵੇ ਜਿਹੜਾ ਪਿਛਲੇ 10 ਸਾਲਾਂ 'ਚ, ਭਾਵੇਂ ਕੋਈ ਪਾਰਟੀ ਹੁਣ ਹੋਂਦ 'ਚ ਨਾ ਵੀ ਰਹੀ ਹੋਵੇ, ਪਿਛਲੇ 10 ਸਾਲਾਂ ਦੇ ਵਿੱਚ ਉਹ ਨਾਮ ਇਲੈਕਸ਼ਨਸ BC ਦੇ ਕੋਲ ਐਕਟਿਵਲੀ ਰਜਿਸਟਰਡ ਨਹੀਂ ਹੋਇਆ ਹੋਣਾ ਚਾਹੀਦਾ। ਹੁਣ ਜੇ ਕੋਈ ਬਿਲਕੁਲ ਨਵਾਂ ਨਾਮ ਕੱਢਦੇ ਹੋ ਉਹ ਵੀ ਔਖਾ, ਜੇ ਤੁਸੀਂ ਇੱਕੋ ਸੂਰਤ ਦੇ ਵਿੱਚ ਕੋਈ ਪੁਰਾਣਾ ਨਾਮ ਵਰਤ ਸਕਦੇ ਹੋ ਕਿ ਜਿਹੜਾ ਉਸ ਪਾਰਟੀ ਦੇ ਉਸ ਇਨਐਕਟਿਵ ਹੋਈ ਪਾਰਟੀ ਦਾ ਜਿਹਦੇ ਕੋਲ ਨੇਮਿੰਗ ਰਾਈਟਸ ਨੇ, ਅਗਲਾ ਕਹਿ ਦੇਵੇ ਠੀਕ ਹੈ ਜੀ ਮੈਂ ਨਾਮ ਤੁਹਾਨੂੰ ਦੇ ਦਿੰਦਾ। ਸੋ ਹੁਣ ਕੀ ਮੁਹਿੰਮ ਇਹ ਚੱਲਦੀ ਨਜ਼ਰ ਆ ਰਹੀ ਹੈ ਕਿ ਕੈਵਿਨ ਫਾਲਕਨ ਨੂੰ ਕਿਹਾ ਜਾਏ ਕਿ ਜੀ ਪਲੀਜ਼ ਆਪਣੀ ਜਿਹੜੀ ਪਾਰਟੀ ਦੇ ਨਾਮ ਦੇ ਰਾਈਟਸ ਨੇ ਉਹ ਰਿਲੀਜ਼ ਕਰ ਦਿਓ।
ਵੀਰੇ ਜੀ, ਮੁਹਿੰਮ ਸਿਰਫ ਇਹ ਹੈ ਕਿ ਸਾਰੇ ਆਪਣਾ ਨਾਮ ਹੁਣ ਲਿਬਰਲ ਰੱਖਣਾ ਚਾਹੁੰਦੇ ਨੇ।
ਹਾਂ, ਕਰੈਕਟ।
ਸੋ ਇਸ ਵੇਲੇ ਆਪਣੇ ਬੀ ਸੀ ਦੇ ਵਿੱਚ ਪੋਲੀਟੀਕਲ ਸਪੈਕਟ੍ਰਮ ਦੇ ਸੱਜੇ ਪਾਸੇ ਜੇ ਬੀ ਸੀ ਯੂਨਾਈਟਿਡ ਨੂੰ ਵੀ ਗਿਣ ਲਿਆ ਜਾਵੇ ਤਾਂ ਟੋਟਲ 5 ਧਿਰਾਂ ਹੋ ਗਈਆਂ ਨੇ।
ਬਿਲਕੁਲ।
ਸੋ ਬੀ ਸੀ ਕੰਸਰਵੇਟਿਵ ਪਾਰਟੀ 1 ਬੀ ਸੀ, ਫਿਰ ਉਸ ਤੋਂ ਬਾਅਦ ਪੀਟਰ ਮੈਲੋਬਾਰ ਅਤੇ ਇਨ ਪੇਟਨ ਦੀ ਪਾਰਟੀ, ਸੈਂਟਰ ਬੀ ਸੀ ਅਤੇ ਬੀ ਸੀ ਯੂਨਾਈਟਿਡ, 5 ਧਿਰਾਂ। ਅਤੇ ਇਹ ਜਿਹੜੀਆਂ ਵਿੱਚੋਂ 3 ਧਿਰਾਂ ਨੇ ਉਹ ਚਾਹੁੰਦੀਆਂ ਨੇ ਕਿ ਅਸੀਂ ਆਪਣਾ ਨਾਮ ਕਿਸੇ ਤਰੀਕੇ ਲਿਬਰਲ ਰੱਖ ਲਈਏ। ਸੋ ਹੁਣ ਤੁਹਾਨੂੰ ਧਿਆਨ ਹੋਏਗਾ,
ਯੂਨਾਈਟ ਦ ਲਿਬਰਲਸ ਆਫ ਬੀਸੀ, ਹੁਣ ਇਹ ਮੁਹਿੰਮ ਚੱਲ ਰਹੀ ਹੈ।
ਪੀਟਰ ਮੈਲੋਬਾਰ ਤੇ ਈਅਨ ਪੇਟਨ ਨੇ ਜਦੋਂ ਇਹ ਕਿਹਾ ਸੀ ਅਸੀਂ ਆਪਣੀ ਨਵੀਂ ਪਾਰਟੀ ਬਣਾਵਾਂਗੇ, ਤੇ ਉਹਨਾਂ ਨੇ ਮਾਈਕ ਬਰਨੀਆ ਨਾਲ ਗੱਲ ਕੀਤੀ ਵੀ ਸੈਂਟਰ ਬੀਸੀ ਤੁਸੀਂ ਹੁਣ ਲੀਡਰ ਹੋ, ਵੀ ਤੁਸੀਂ ਯਾਰ ਆਪਾਂ ਇਕੱਠੇ ਹੋ ਜਾਂਦੇ ਹਾਂ, ਵੱਖਰੀ ਇੱਕ ਨਵੀਂ ਪਾਰਟੀ ਬਣਾਉਂਦੇ ਹਾਂ। ਤੇ ਇਹਨਾਂ ਨੂੰ ਪੁੱਛਿਆ ਗਿਆ ਈਅਨ ਪੇਟਨ ਨੂੰ, ਪੀਟਰ ਮੈਲੋਬਾਰ ਨੂੰ, ਵੀ ਤੁਸੀਂ ਸੈਂਟਰ ਬੀਸੀ ਦੇ ਵਿੱਚ ਹੀ ਨਾਲ ਜੁੜ ਜਾਓ। ਕਹਿੰਦੇ ਮੈਨੂੰ ਸੈਂਟਰ ਬੀਸੀ ਨਾਮ
ਨਹੀਂ ਪਸੰਦ ਆਇਆ।
ਤੇ ਨਵਾਂ ਨਾਮ ਇਹ ਦੱਸੀ ਜਾਂਦੇ ਵੀ 5 MLA ਹੋ ਗਏ ਨੇ, 5 ਅਕਤੂਬਰ ਤੋਂ ਪਹਿਲਾਂ ਪਾਰਟੀ ਬਣ ਜਾਏਗੀ। ਨਾਮ ਹਜੇ ਤੱਕ ਇਹ ਵੀ ਨਹੀਂ ਆਪਣਾ ਰਿਵੀਲ ਕਰ ਰਹੇ, ਕਿਉਂਕਿ ਸਾਰੇ ਅੰਦਰੋਂ ਅੰਦਰ ਹੀ ਚਾਹੁੰਦੇ ਨੇ ਵੀ ਕਿਸੇ ਤਰੀਕੇ ਵੀ ਲਿਬਰਲ ਦੇ ਨਾਲ ਮਿਲਦਾ ਜੁਲਦਾ ਨਾਮ ਸਾਨੂੰ ਮਿਲ ਜਾਏ, ਜਿੱਦਾਂ ਪਹਿਲਾਂ ਸਾਰੇ ਲਿਬਰਲ ਨਾਮ ਨੂੰ ਸ਼ੈੱਡ ਕਰਨ ਲਈ ਇਤੋਂ ਪਰੇ ਹੋਣ ਲਈ ਕਾਲੇ ਹੋਏ ਹੋਏ ਸੀ। ਜਦੋਂ ਜਸਟਿਨ ਟਰੂਡੋ ਫੈਡਰਲੀ ਅਨਪੋਪੂਲਰ ਹੋ ਗਏ ਸੀ, ਉਹਨਾਂ ਲੱਗਿਆ ਸੀ ਵੀ ਸਾਨੂੰ ਕਿਤੇ ਜਸਟਿਨ ਟਰੂਡੋ ਨਾਲ ਰਲਾ ਕੇ ਨਾ ਦੇਖ ਕੇ ਕਿਤੇ ਲੋਕ ਨਾਰਾਜ਼ ਹੋ ਕੇ ਸਾਨੂੰ ਵੋਟ ਨਾ ਪਾਉਣ, ਵੀ ਲਿਬਰਲ ਨਾਮ ਛੱਡੋ, ਬੀ ਸੀ ਯੂਨਾਈਟਿਡ ਬਣ ਲਓ। ਅਤੇ ਬੀ ਸੀ ਯੂਨਾਈਟਿਡ ਬਣ ਕੇ ਪਾਰਟੀ ਦੀ ਕੈਂਪੇਨ ਹੀ ਫੋਲਡ ਕਰਨੀ ਪੈ ਗਈ ਇਲੈਕਸ਼ਨ ਤੋਂ ਪਹਿਲਾਂ, ਪਾਰਟੀ ਖਤਮ ਹੋਣ ਦੀ ਕਗਾਰ 'ਤੇ ਆ ਗਈ ਅਤੇ ਕਾਗਜ਼ਾਂ ਚੀਜ਼ ਰਹਿ ਗਈ। ਹੁਣ ਜਦੋਂ ਮਾਰਕ ਕਾਰਨੀ ਦੀ ਚੜ੍ਹਤ ਹੋਈ ਹੈ ਅਤੇ ਹੁਣ ਸਾਰੇ ਉਹਨਾਂ ਦੇ ਨਾਲ ਐਸੋਸੀਏਟ ਕਰਨਾ ਚਾਹੁੰਦੇ ਨੇ, ਲਿਬਰਲ ਨਾਮ ਨਾਲ ਐਸੋਸੀਏਟ ਕਰਨਾ ਚਾਹੁੰਦੇ ਨੇ। ਹੁਣ ਇੱਕ ਗਰੁੱਪ ਕੱਲ੍ਹ ਲਾਂਚ ਕੀਤਾ ਗਿਆ, ਇੱਕ ਵੈਬਸਾਈਟ ਲਾਂਚ ਹੋਈ ਹੈ, ਯੂਨਾਈਟ ਲਿਬਰਲ ਬੀ ਸੀ। ਨਾਮ ਦੇਖੋ, ਯੂਨਾਈਟ ਲਿਬਰਲ ਬੀ ਸੀ। ਸੋ ਇੱਕ ਐਡਵੋਕੇਸੀ ਗਰੁੱਪ ਹੈ, ਇਹ ਪਾਰਟੀ ਨਹੀਂ ਹੈ। ਤੇ ਇਹਨਾਂ ਵੱਲੋਂ ਇਹ ਦੋ ਮੰਗਾਂ ਨੇ ਪ੍ਰਮੁੱਖ ਤੌਰ ਤੇ। ਇਹ ਕੈਵਿਨ ਫਾਲਕਰ ਨੂੰ ਕਹਿ ਰਹੇ ਨੇ ਕਿ ਤੁਸੀਂ ਬਤੌਰ ਲੀਡਰ ਆਫ ਬੀ ਸੀ ਯੂਨਾਈਟਿਡ ਰਿਜ਼ਾਈਨ ਕਰੋ, ਤੇ ਜਿਹੜੇ 3 ਬੋਰਡ ਮੈਂਬਰ ਰਹਿ ਗਏ ਨੇ, ਜਿਹੜੇ ਰਿਮੇਨਿੰਗ ਬੋਰਡ ਮੈਂਬਰਸ ਨੇ ਬੀ ਸੀ ਯੂਨਾਈਟਿਡ ਦੇ, ਉਹਨਾਂ ਨੂੰ ਵੀ ਕਹਿ ਰਹੇ ਨੇ ਵੀ ਤੁਸੀਂ ਵੀ ਰਿਜ਼ਾਈਨ ਕਰੋ। ਤੇ ਪਾਰਟੀ ਦੀ ਜਿਹੜੀ ਕੰਸਟੀਟਿਊਸ਼ਨ ਹੈ ਬੀ ਸੀ ਯੂਨਾਈਟਿਡ ਦੀ ਜਾਂ ਸਾਬਕਾ ਬੀ ਸੀ ਲਿਬਰਲ ਪਾਰਟੀ ਦੀ, ਉਹ ਪੂਰਾ ਇਖਤਿਆਰ ਦਿੰਦੀ ਹੈ ਪਾਰਟੀ ਦੇ ਮੈਂਬਰਾਂ ਨੂੰ। ਸੋ ਇਹ ਕਹਿੰਦੇ ਨੇ ਕਿ ਬੀ ਸੀ ਲਿਬਰਲਸ ਦੇ ਜਾਂ ਬੀ ਸੀ ਯੂਨਾਈਟਿਡ ਦੇ ਜਿਹੜੇ ਹੁਣ ਬਚੇ ਖੁਚੇ ਮੈਂਬਰ ਨੇ, ਉਹ ਡਿਸਾਈਡ ਕਰਨ ਸਾਂਝੇ ਤੌਰ ਤੇ ਕਿ ਪਾਰਟੀ ਦਾ ਭਵਿੱਖ ਕੀ ਹੋਏਗਾ। ਸੋ ਇਹ ਚਾਹ ਰਹੇ ਨੇ ਕਿ ਜਿਹੜਾ ਸਾਰਾ ਰਾਈਟ ਹੈ ਉਹਨੂੰ ਯੂਨਾਈਟ ਕੀਤਾ ਜਾਵੇ, ਕਿ ਸਾਰੀਆਂ ਪਾਰਟੀਆਂ ਇੱਕ ਪਲੇਟਫਾਰਮ ਥੱਲੇ ਆ ਜਾਣ। ਕਹਿ ਰਹੇ ਨੇ ਵੀ ਵਾਂਟ ਆ ਪ੍ਰਿੰਸੀਪਲਡ ਮੇਨ ਸਟਰੀਮ ਸੈਂਟਰ ਰਾਈਟ ਅਲਟਰਨੇਟਿਵ। ਤੇ ਸੋ ਇਹ ਕਹਿ ਰਹੇ ਇਸ ਧਿਰ ਦੇ ਵਿੱਚ ਗ੍ਰਾਸਰੂਟ ਆਰਗਨਾਈਜ਼ਰਸ ਨੇ, ਫਾਰਮਰ ਪਾਰਟੀ ਐਗਜ਼ੈਕਟਿਵਸ ਨੇ, ਕੁਝ ਰਾਈਡਿੰਗ ਐਸੋਸੀਏਸ਼ਨ ਲੀਡਰਸ ਨੇ, ਕੁਝ ਵਾਲੰਟੀਅਰਸ ਨੇ ਤੇ ਕੁਝ ਡੋਨਰਸ ਨੇ।
ਜੀ,
ਇਟਸ ਨਾਟ ਅ ਪਾਰਟੀ,
ਇਟਸ ਐਡਵੋਕੇਸੀ ਗਰੁੱਪ ਆ। ਵਸੂ ਜੀ, ਦੇਖੋ ਲਿਬਰਲ ਨਾਮ ਜੇ ਤੁਸੀਂ ਕਿਸੇ ਵੀ ਸ਼ਬਦ ਦਾ ਕੋਈ ਬਦਲ ਲੱਭਣਾ ਹੋਵੇ, ਬੰਦਾ ਕਹਿੰਦਾ ਸਰਚ ਕਰੋ ਵੀ ਇਹਦੇ ਸਿਨੋਨਿਮਸ ਕੀ ਨੇ, ਇਹਦੇ ਇਹਨਾਂ ਸਮਾਨ ਆਰਥਕ ਸ਼ਬਦ ਕਿਹੜੇ ਨੇ, ਆਉਂਦਾ ਨਹੀਂ ਕੋਈ। ਕਿਉਂਕਿ ਪ੍ਰੋਗਰੈਸਿਵ, ਲੈਫਟ ਵਿੰਗ, ਰਿਫੋਰਮਿਸਟ, ਰੈਡੀਕਲ, ਜੈਨਰਸ, ਬਾਉਂਟੀਫੁਲ, ਲੈਵਿਸ਼,
ਸੈਂਟਰਿਸਟ,
ਅਬੰਡੈਂਟ, ਬਰਾਡ ਮਾਈਂਡਿਡ, ਲੀਨੀਐਂਟ, ਓਪਨ ਮਾਈਂਡਿਡ। ਸੋ ਇਸ ਕਰਕੇ ਕੰਮ ਔਖਾ ਹੋਇਆ। ਇਹ ਕਿਤੇ ਇੱਦਾਂ ਹੈਗਾ ਲਿਬਰਲ ਨਾ ਲਿਬਰਾ ਪਾਰਟੀ, ਜਿਵੇਂ ਉਹ ਤੁਲਾ ਰਾਸ਼ੀ
ਬੱਸ ਸਰਵਿਸ,
ਹਾਂ ਲਿਬਰਾ ਪਾਰਟੀ ਕਰ ਲਓ। ਇਹ ਕਿਤੇ ਇੱਦਾਂ ਹੈਗਾ ਲਿਬਰਲ ਨਾ ਲਿਬਰਾ ਪਾਰਟੀ, ਜਿਵੇਂ ਉਹ ਤੁਲਾ ਰਾਸ਼ੀ
ਬੱਸ ਸਰਵਿਸ,
ਹਾਂ ਲਿਬਰਾ ਪਾਰਟੀ ਕਰ ਲਓ। ਅਸਲ ਜੀ, ਫਲੈਸ਼ ਡੈਸ਼ ਇਲੈਕਟ੍ਰੀਕਲ ਸਪਲਾਈਜ਼ ਵਾਲੇ ਸੂਚਨਾ ਦੇ ਰਹੇ ਨੇ ਰਿਪਦਮਨ ਬਰਾੜ ਵੱਲੋਂ, ਇਲੈਕਟ੍ਰੀਸ਼ੀਅਨਸ ਅਤੇ ਟ੍ਰੇਡ ਪਰਸਨਸ ਲਈ ਲਾਹੇਵੰਦ ਜਾਣਕਾਰੀ ਹੈ। ਸਰੀ ਦੇ ਇਲੈਕਟ੍ਰੀਕਲ ਸਪਲਾਈਜ਼ ਹੋਲਸੇਲਰ, ਫਲੈਸ਼ ਡੈਸ਼ ਤੋਂ ਲਓ ਇਲੈਕਟ੍ਰੀਕਲ ਦਾ ਸਾਰਾ ਸਮਾਨ ਹੋਲਸੇਲ ਰੇਟ 'ਤੇ। ਔਰਟੈਕ ਦੀ ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਲਾਈਟਿੰਗ, ਫੈਨਸ ਅਤੇ ਰਫਿਨ ਲਈ ਸਾਰਾ ਸਮਾਨ ਇੱਕੋ ਛੱਤ ਹੇਠ ਮਿਲੇਗਾ। ਪੀਵੀਸੀ ਦਾ ਸਾਰਾ ਸਮਾਨ ਅਤੇ ਲੈਵੀਟਨ, ABB, ਸਟੈਲਪ੍ਰੋ, ਉਲਟ ਵਰਗੇ ਸਾਰੇ ਬ੍ਰਾਂਡਸ ਅਵੇਲੇਬਲ ਨੇ। NMD, ਟੈਕ ਵਾਇਰਸ ਅਤੇ ਹੋਰ ਸਾਰੀਆਂ ਇਲੈਕਟ੍ਰੀਕਲ ਜ਼ਰੂਰਤਾਂ ਲਈ ਪਹੁੰਚੋ ਫਲੈਸ਼ ਡੈਸ਼ ਇਲੈਕਟ੍ਰੀਕਲ ਸਪਲਾਈਜ਼, 8456-129A Street ਤੇ ਨੇ, ਸਰੀ ਵਿੱਚ 84 ਅਤੇ 129A ਤੇ। ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6:30 ਤੋਂ ਸ਼ਾਮੀ 4:30 ਤੱਕ ਅਤੇ ਸ਼ਨੀਵਾਰ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਦੇ ਨੇ। ਹੋਰ ਜਾਣਕਾਰੀ ਲਈ ਰਿਪੂਦਮਨ ਬਰਾੜ ਨੂੰ ਕਾਲ ਕਰੋ 604-373-4400, 604-373-4400।
ਇਸ ਐਡਵੋਕੇਸੀ ਗਰੁੱਪ ਵੱਲੋਂ ਇਹ ਵੀ ਕਿਹਾ ਜਾ ਰਿਹਾ, ਕਹਿੰਦੇ ਵੀ ਆ ਜਾਓ ਬੀ ਸੀ ਯੂਨਾਈਟਿਡ ਦੇ ਸਿਰ ਕੋਈ ਕਰਜ਼ਾ ਵੀ ਨਹੀਂ ਹੈ, ਡੈਟ ਫਰੀ ਹੈ ਕਹਿੰਦੇ ਪਾਰਟੀ। ਇਹ ਨਾ ਸੋਚੋ ਵੀ ਕਰਜ਼ੇ ਵਾਲੀ ਪਾਰਟੀ ਵੀ ਇੱਧਰ ਆਉਣਾ ਨਹੀਂ, ਆ ਜਾਓ ਕਹਿੰਦੇ ਐਕਟਿਵ ਵੀ ਹੈ, ਡੈਟ ਫਰੀ ਵੀ ਹੈ।
ਪੈਸੇ ਕੀ ਕਮੀ ਨਹੀਂ ਹੈ,
ਕਮੀ ਤਾਂ ਹੈ, ਕਰਜ਼ਾ ਨਹੀਂ ਹੈ,
ਕਰਜ਼ੇ ਦਾ ਬੋਝ ਨਹੀਂ ਹੈ,
ਬੋਝ ਨਹੀਂ।
ਵਸੂ ਜੀ, ਕੱਲ੍ਹ ਜਾਣਕਾਰੀ ਸਾਂਝੀ ਕੀਤੀ ਗਈ, ਸੂਬੇ ਦੇ ਵਿੱਚ 26 ਵੱਖੋ ਵੱਖਰੀਆਂ ਮਿਊਨਿਸਪੈਲਿਟੀਜ਼ ਦੇ ਵਿੱਚ 140 ਟ੍ਰੈਫਿਕ ਕੈਮਰੇ ਲੱਗੇ ਨੇ, ਅਤੇ ਇਹਨਾਂ ਦੇ ਵਿੱਚੋਂ ਕੁਝ ਕੈਮਰਾਜ਼ ਅਜਿਹੇ ਨੇ ਜਿਹੜੇ ਇਕੱਲੀ ਜਦੋਂ ਕੋਈ ਰੈੱਡ ਲਾਈਟ ਜੰਪ ਕਰਦਾ ਸਿਰਫ ਉਦੋਂ ਤਸਵੀਰ ਖਿੱਚਦੇ ਆ, ਕਈ ਅਜਿਹੇ ਨੇ ਜਿਹੜੇ ਰੈੱਡ ਲਾਈਟ ਜੰਪ ਕੀਤੇ ਦੀ ਤਸਵੀਰ ਤਾਂ ਖਿੱਚਦੇ ਹੀ ਆ। ਜੇ ਤੁਸੀਂ ਸਪੀਡ ਲਿਮਿਟ ਤੋਂ ਜ਼ਿਆਦਾ ਤੇਜ਼ ਗੱਡੀ ਚਲਾ ਰਹੇ ਹੋਵੋ ਤਾਂ ਵੀ ਇਹ ਫੋਟੋ ਖਿੱਚ ਲੈਂਦਾ, ਟਿਕਟਾਂ ਆਉਂਦੀਆਂ ਨੇ। 140 ਟੋਟਲ ਅਜਿਹੇ ਕੈਮਰੇ ਨੇ, ਅਤੇ ਇਹ ਹੁਣ ਦੱਸਿਆ ਜਾ ਰਿਹਾ ਕਿ ਨਵੇਂ ਕੈਮਰੇ ਇਹਨਾਂ ਦੀ ਥਾਂ 'ਤੇ ਲੱਗਣਗੇ, ਇੱਕ ਕਹਿ ਲਓ ਪੜਾਅਵਾਰ ਤਰੀਕੇ ਦੇ ਨਾਲ ਫੇਸਡ ਮੈਨਰ ਦੇ ਵਿੱਚ ਹੋਏਗਾ, ਅਤੇ ਇਹ ਜਿਹੜੇ ਕੈਮਰੇ ਨੇ ਨਵੇਂ ਇਹਨਾਂ ਦੀ ਰੈਜ਼ੋਲਿਊਸ਼ਨ ਬਿਹਤਰ ਹੈ, ਅਤੇ ਇਹ ਬੜੀ ਕਲੀਅਰ ਫੋਟੋ ਖਿੱਚਣਗੇ। ਕਲੀਅਰ ਫੋਟੋ ਦਾ ਮਤਲਬ ਇਹ ਹੈ ਕਿ ਹੁਣ ਮੋਟਰ ਵਹੀਕਲ ਐਕਟ ਦੇ ਵਿੱਚ ਵੀ ਤਬਦੀਲੀ ਕਰਨੀ ਪੈਣੀ ਆ, ਕਿਉਂਕਿ ਐਕਟ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਗੱਡੀ ਦੇ ਵਿੱਚ ਬੈਠੇ ਡਰਾਈਵਰ ਦੀ ਭਾਵੇਂ ਉਹ ਟ੍ਰੈਫਿਕ ਰੂਲ ਦੀ ਉਲੰਘਣਾ ਹੀ ਕਰ ਰਿਹਾ ਹੋਵੇ, ਵੀ ਤੁਸੀਂ ਉਹਦੀ ਇੰਨੀ ਕਲੀਅਰ ਫੋਟੋ ਨਹੀਂ ਲੈ ਸਕਦੇ।
ਯਾ ਸੋ 140 ਕੈਮਰੇ ਅਪਗ੍ਰੇਡ ਕੀਤੇ ਜਾਣੇ ਨੇ, ਸੋ ਨਵੀਂ ਮਾਡਰਨ ਟੈਕਨੋਲੋਜੀ ਹੋਏਗੀ, ਤਰੀਕਾ ਵੀ ਕਹਿੰਦੇ ਵੱਖਰਾ ਹੋਏਗਾ ਡਿਟੈਕਸ਼ਨ ਦਾ।
ਹਾਂਜੀ,
ਸੋ ਟੈਕਨੀਕਲ ਜੋ ਬੇਸਿਕਲੀ ਜੋ ਟੈਕਨੋਲੋਜੀ ਹੈ ਉਹ ਵੀ ਵੱਖਰੀ ਹੋਣੀ ਆ ਪੁਰਾਣੇ ਕੈਮਰਿਆਂ ਤੋਂ। ਪੁਰਾਣੇ ਕੈਮਰੇ ਜਿਹੜੇ ਸੀਗੇ ਉਹ ਸੜਕ ਦੇ ਵਿੱਚ ਲੱਗੇ ਜਿਹੜੇ ਐਮਬੈਡਡ ਸੈਂਸਰਸ ਹੁੰਦੇ ਨੇ ਉਹਨਾਂ ਨੂੰ ਇਸਤੇਮਾਲ ਕਰਦੇ ਸੀ, ਇਹ ਯੂਜ਼ ਕਰਨਗੇ ਅਬਵ ਗਰਾਊਂਡ ਡਿਟੈਕਸ਼ਨ ਟੈਕਨੋਲੋਜੀ। ਸੋ ਟੈਕਨੀਕਲ ਵੀ ਫਰਕ ਹੈ ਅਪਰੋਚ ਦਾ। ਇਹ ਜਿਹੜਾ ਪੂਰਾ ਪ੍ਰੋਜੈਕਟ ਹੈ ਵਿਜੇ ਜੀ, ਇਹਨੂੰ ਸਮਾਂ ਲੱਗੇਗਾ ਅਤੇ $67 million ਇਹਦੇ 'ਤੇ ਜਿਹੜਾ ਟੋਟਲ ਖਰਚਾ ਆਉਣਾ ਹੈ ਕੈਮਰੇ ਲਗਾਉਣ ਦਾ ਵੀ ਅਤੇ ਇਹਨਾਂ ਦੀ ਮੇਨਟੇਨੈਂਸ ਦਾ। 10 ਸਾਲ ਦਾ ਇਹ ਕੰਟਰੈਕਟ ਹੈ
ਜਿਹੜਾ ਇਹ ਕੰਟਰੈਕਟ ਜੈਨ ਆਪਟਿਕ ਕੈਨੇਡਾ ਨਾਂ ਦੀ ਕੈਨੇਡੀਅਨ ਕੰਪਨੀ ਨੂੰ ਦਿੱਤਾ ਗਿਆ। ਕੈਮਰੇ ਇੰਸਟਾਲ ਵੀ ਇਹਨਾਂ ਨੇ ਹੀ ਕਰਨੇ ਨੇ ਅਤੇ 10 ਸਾਲਾਂ ਤੱਕ ਅਪ ਟੂ 10 ਈਅਰਸ ਮੇਨਟੇਨੈਂਸ ਵਗੈਰਾ ਇਹਨਾਂ ਨੇ ਹੀ ਕਰਨੀ ਹੈ। ਉਹਦਾ ਇਹ ਟੋਟਲ $67 million ਦਾ ਕੰਟਰੈਕਟ ਹੋਏਗਾ ਜਾਂ ਖਰਚਾ ਹੋਏਗਾ ਫੋਰ ਦੀ ਲਾਈਫ ਆਫ ਦਾ ਕੰਟਰੈਕਟ।
ਜੇ ਮੇਨਟੇਨੈਂਸ ਨੂੰ ਵੀ ਵਿੱਚ ਜੋੜ ਲਿਆ ਜਾਵੇ ਤਾਂ ਹਰ ਕੈਮਰਾ $500,000 ਦਾ ਪੈ ਰਿਹਾ।
ਦੈਟਸ ਟਰੂ।
67 million ਦੇ ਵਿੱਚ 140 ਕੈਮਰੇ ਲਗਾ ਕੇ ਅਸੀਂ ਮੇਨਟੇਨ ਕਰਨੇ 10 ਸਾਲ ਲਈ
ਜੀ। ਸੋ ਹਰ ਸਾਲ $50,000 ਦਾ ਕੈਮਰਾ ਪਿਆ ਵਾ ਸਰ ਜੀ,
ਹਰ ਸਾਲ ਇੱਦਾਂ ਕਹਿ ਲਓ,
ਹਰ ਮਹੀਨੇ $4,000 ਦਾ ਪਿਆ। ਇਹਦਾ ਹੁਣ
ਇੱਦਾਂ ਤਾਂ ਜ਼ਿਆਦਾ ਲੱਗਦਾ ਵੀ ਇੱਕ ਕੈਮਰਾ
ਇੱਕ ਕੈਮਰਾ ਦੈਟਸ ਕੁਆਇਟ ਅ ਲੋਟ ਆਫ ਮਨੀ ਜਿਹੜੀ ਅੱਛਾ, ਕਿਉਂਕਿ ਰਿਪਲੇਸ ਕੀਤੇ ਜਾ ਰਹੇ ਆ ਕੈਮਰੇ ਹੁਣ ਇੱਦਾਂ, ਕਿਉਂਕਿ ਪੂਰੇ ਸੂਬੇ 'ਚ 140 ਨੇ। ਇੱਦਾਂ ਨਹੀਂ ਹੈਗਾ ਕਿ ਜਿੰਨੇ ਕੈਮਰੇ ਨੇ ਉਹਨਾਂ ਦੇ ਵਿੱਚੋਂ 140 ਰਿਪਲੇਸ ਕਰਨੇ ਆ, 140 ਹੀ ਕੈਮਰੇ ਨੇ ਅਤੇ ਸਾਰੇ ਦੇ ਸਾਰੇ ਰਿਪਲੇਸ ਕੀਤੇ ਜਾਣੇ ਆ।
ਸੋ ਇਹਦੇ ਬਾਰੇ ICBC ਦਾ ਕਹਿਣਾ, ਕਹਿੰਦੇ ਵੀ ਜਿਹੜੀਆਂ ਇੰਟਰਸੈਕਸ਼ਨ ਅਸੀਂ ਕਹਿੰਦੇ ਡੇਟਾ ਅਨਾਲਿਸਿਸ ਕਰਕੇ ਕਹਿੰਦੇ ਡਿਮਾਰਕੇਟ ਕੀਤੀਆਂ ਨੇ ਵੀ ਜਿੱਥੇ ਸਭ ਤੋਂ ਜ਼ਿਆਦਾ ਸਪੀਡਿੰਗ ਹੁੰਦੀ ਆ, ਜਿੱਥੇ ਸਭ ਤੋਂ ਜ਼ਿਆਦਾ ਐਕਸੀਡੈਂਟ ਦਾ ਖਤਰਾ ਹੁੰਦਾ, ਕਹਿੰਦੇ ਉਹਨਾਂ ਇੰਟਰਸੈਕਸ਼ਨ ਨੂੰ ਚੂਜ਼ ਕਰਕੇ ਉੱਥੇ ਅਸੀਂ ਇਹ ਕੈਮਰੇ ਲਗਾਏ ਨੇ। ਕੱਲ੍ਹ ਅਸੀਂ ਜਦੋਂ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਗੱਲ ਕਰਦੇ ਸੀ ਅਤੇ ਜੈਸ ਬੋਲਾ ਜੀ ਸਾਡੇ ਰੈਗੂਲਰ ਲਿਸਨਰ ਨੇ, ਉਹਨਾਂ ਦਾ ਕਹਿਣਾ ਸੀ ਵੀ ਜਿਹੜੇ 140 ਕੈਮਰੇ ਪਹਿਲਾਂ ਦੇ ਲੱਗੇ ਹੋਏ ਨੇ ਵੀ ਉਹ ਲੱਗੇ ਰਹਿਣ ਦਿਓ
ਜਾਂ ਉਹ ਲਾ ਕੇ ਕਿਤੇ ਹੋਰ ਲਾ ਲਓ।
ਹਾਂ, ਪਰ ਸੋ ਜੇ ਉੱਥੇ ਆਉਂਦਾ ਮੈਂ, ਸੋ ਕਹਿੰਦੇ ਵੀ ਜਿਹੜੇ ਉਹ ਲੱਗੇ ਰਹਿਣ ਦਿਓ ਅਤੇ 140 ਕਹਿੰਦੇ ਹੋਰ ਲਾ ਦਿਓ ਕਿਤੇ ਨਵੇਂ, ਵੀ ਇਹਦਾ ਸਾਰਾ ਜ਼ਿਆਦਾ ਕਹਿੰਦੇ ਫਾਇਦਾ ਹੋਏਗਾ। ਬਟ ਐਜ਼ ICBC ਹੈ ਸੈਡ ਕਿ ਵੀ ਜਿਹੜੇ ਸਭ ਤੋਂ ਜ਼ਿਆਦਾ ਹਾਈ ਰਿਸਕ ਇੰਟਰਸੈਕਸ਼ਨਸ ਨੇ ਵੀ ਅਸੀਂ ਉੱਥੇ ਲੇਟੈਸਟ ਟੈਕਨੋਲੋਜੀ ਲਗਾਉਣਾ ਚਾਹੁੰਦੇ ਹਾਂ, ਫਿਰ ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਗੱਲ ਕਹੀ ਜਿਹੜੇ 140 ਲੱਗੇ ਹੋਏ ਨੇ ਪੁਰਾਣੇ ਵਾਲੇ ਵੀ ਉਹ ਉਤਾਰ ਕੇ ਕਿਤੇ ਹੋਰ ਲਾਓ, ਫਿਰ ਮੈਨੂੰ ਲੱਗਦਾ ਉਹ ਫਿਰ ਕੋਸਟ ਐਸਕਲੇਸ਼ਨ ਬਹੁਤ ਹੋ ਜਾਣੀ ਆ।
ਵਾਸੂ ਜੀ, 90 sites ਇਹੋ ਜਿਹੀਆਂ ਹੋਣਗੀਆਂ ਨਾ 140 ਕੈਮਰਾਜ਼ ਦੇ ਵਿੱਚੋਂ ਜਿੱਥੇ ਕੁਝ ਹੋਰ ਐਡੀਸ਼ਨਲ ਕੰਮ ਵੀ ਕਰਨਾ ਪੈਣਾ, ਖੰਭੇ ਲਾਉਣੇ ਪੈਣਗੇ ਜਾਂ ਕੋਈ ਵਾਇਰਿੰਗ ਵਗੈਰਾ ਨਵੀਂ ਕਰਨੀ ਪਵੇਗੀ ਤਾਂ ਕਿ ਇਹ ਨਵੇਂ ਕੈਮਰੇ ਉੱਥੇ ਅਕੋਮੋਡੇਟ ਕੀਤੇ ਜਾ ਸਕਣ।
ਸੋ ਇਹ ਜਿਹੜੇ ਕੈਮਰੇ ਨੇ ਵਿਜੇ ਜੀ, ਇਹ ਜਿਹੜੇ ਸਾਈਡ 'ਤੇ ਲੱਗੇ ਹੁੰਦੇ ਕੈਮਰੇ
ਜੀ,
ਸੋ ਇੱਕ ਤਾਂ ਲਾਈਟਾਂ ਦੇ ਨਾਲ ਕੈਮਰਾ ਲੱਗਾ ਹੁੰਦਾ ਟ੍ਰੈਫਿਕ ਲਾਈਟਸ ਦੇ ਉੱਪਰ ਹੀ, ਉਹ ਵਾਲਾ ਕੈਮਰਾ ਨਹੀਂ ਆਏ ਨਾ, ਸੋ ਜਿਹੜਾ ਸੱਜੇ ਪਾਸੇ ਸਾਈਡ ਵਾਕ ਤੇ ਲੱਗਿਆ ਹੁੰਦਾ ਕੈਮਰਾ, ਜਿਹੜਾ ਫੋਟੋ ਖਿੱਚਦਾ ਫਲੈਸ਼ ਦੇ ਨਾਲ ਜਦੋਂ ਕੋਈ ਲਾਈਟ ਜੰਪ ਕਰਦਾ, ਉਹ ਵਾਲੇ ਕੈਮਰੇ ਨੇ।
ਤੇ ਇਹਨਾਂ ਦੇ ਵਿੱਚੋਂ ਵਸੂ ਜੀ ਜਿਹੜੇ 140 ਕੈਮਰਾਜ਼ ਨੇ, 105 ਤੇ ਅਜਿਹੇ ਨੇ ਜਿਹੜੇ ਇਕੱਲੇ ਰੈੱਡ ਲਾਈਟ ਵਾਇਲੇਸ਼ਨ ਨੂੰ ਹੀ ਮੋਨੀਟਰ ਕਰਦੇ ਆ, 35 ਕੈਮਰਾਜ਼ ਅਜਿਹੇ ਨੇ ਜਿਹੜੇ ਰੈੱਡ ਲਾਈਟ ਵਾਇਲੇਸ਼ਨ ਪਲੱਸ ਆਟੋਮੇਟਿਡ ਸਪੀਡ ਇਨਫੋਰਸਮੈਂਟ ਕਰਦੇ ਆ। ਇਹਨਾਂ 140 ਦੇ ਵਿੱਚੋਂ 29 ਕੈਮਰੇ ਸਰੀ 'ਚ ਨੇ।
ਅੱਛਾ,
ਅਤੇ 7 ਹੈਗੇ ਨੇ ਜਿਹੜੇ ਸਪੀਡ ਐਂਡ ਲਾਈਟ ਵਾਲੇ, 22 ਹੈਗੇ ਨੇ ਰੈੱਡ ਲਾਈਟ ਓਨਲੀ, ਅਤੇ ਵੈਨਕੂਵਰ ਦੇ ਵਿੱਚ ਹੈਗੇ ਨੇ 43, 43 ਇਨ ਵੈਨਕੂਵਰ, ਜਿਨ੍ਹਾਂ ਦੇ ਵਿੱਚੋਂ 35 ਰੈੱਡ ਲਾਈਟ ਓਨਲੀ ਨੇ ਅਤੇ 8 ਹੈਗੇ ਨੇ ਰੈੱਡ ਲਾਈਟ ਐਂਡ ਸਪੀਡ ਵਾਲੇ। ਅਤੇ ਇੱਥੇ ਹੁਣ ਸਰੀ ਦੇ ਵਿੱਚ ਕਿੱਥੇ ਕਿੱਥੇ ਉਹ 7 ਲੋਕੇਸ਼ਨਸ ਨੇ ਜਿੱਥੇ ਸਪੀਡ ਵੀ ਚੈੱਕ ਕੀਤੀ ਜਾਂਦੀ ਹੈ ਨਾਲ ਰੈੱਡ ਲਾਈਟ ਵੀ ਆ, ਉਹ ਬੜੀ ਆਸਾਨੀ ਨਾਲ ਤੁਸੀਂ ਸਰਚ ਕਰਕੇ ਲੱਭ ਸਕਦੇ ਹੋ।
ਭਾਅ ਪਿਛਲੇ ਦਿਨ ਹੀ ਮੈਨੂੰ ਯਾਦ ਆ, ਆਪਾਂ ਖਬਰ ਵੀ ਕੀਤੀ ਇਹਦੇ ਬਾਰੇ ਜਦੋਂ ਇਹ ਦੱਸਿਆ ਗਿਆ ਸੀ ਵੀ ਕੈਮਰੇ ਟੈਕਨੋਲੋਜੀ ਅਪਗ੍ਰੇਡ ਕੀਤੀ ਆ, ਅਤੇ ਉਦੋਂ ਉਹ ਦੱਸੀਆਂ ਸੀ ਇਹਨਾਂ ਨੇ ਇੰਟਰਸੈਕਸ਼ਨ ਦੀਆਂ 7 ਕਿਹੜੀਆਂ ਨੇ ਵੀ ਉੱਥੇ ਹੁਣ ਇਸ ਤਰ੍ਹਾਂ ਟੈਕਨੋਲੋਜੀ ਹੈ, ਧਿਆਨ ਰੱਖੋ।
ਉਹ ਕਾਫੀ ਸਾਲ ਲੰਘੇ ਬਸ ਜੀ, ਹਾਂ ਪਿਛਲੇ ਦਿਨਾਂ 'ਤੇ ਲਾਇਆ ਲੱਗਦਾ ਵੀ ਹਫ਼ਤੇ ਦੀ ਗੱਲ, ਉਹ ਕਈ ਸਾਲਾਂ ਦੀ ਗੱਲ,
ਕਈ ਸਾਲ ਪਹਿਲਾਂ ਖਬਰ ਕੀਤੀ ਆਪਾਂ, ਮੈਨੂੰ ਪੂਰਾ ਧਿਆਨ ਹੈ
ਜੀ ਜੀ ਜੀ। ਅਤੇ ਸੋ ਇਸ ਕਰਕੇ ਉਹਨੂੰ ਸਰਚ ਕਰਕੇ ਰੱਖੋ, ਸੋਰੀ, ਕਿਉਂਕਿ ਜਿਹੜਾ ਤੁਹਾਡਾ ਰੈਗੂਲਰ ਰਾਊਟ ਹੈ, ਵੈਸੇ ਦੇਖੋ ਸਪੀਡ ਦਾ ਖਿਆਲ ਤਾਂ ਹਮੇਸ਼ਾ ਹੀ ਰੱਖਣਾ ਚਾਹੀਦਾ, ਪਰ ਜਿਹੜਾ ਤੁਹਾਡਾ ਰੈਗੂਲਰ ਰਾਊਟ ਹੈ ਉਹਦੇ ਵਿੱਚ ਤਾਂ ਨਹੀਂ ਕਿਤੇ ਕੋਈ ਇਹੋ ਜਿਹਾ ਕੈਮਰਾ ਆਉਂਦਾ। ਸੋ ਇਸ ਕਰਕੇ ਵੈਸੇ ਵੀ ਸਪੀਡ ਦਾ ਖਿਆਲ ਰੱਖੋ, ਜੇ ਤੁਹਾਨੂੰ ਪਤਾ ਹੋਵੇ ਕਿ ਕਿੱਥੇ ਕਿੱਥੇ ਸਪੀਡ ਦੇ ਕੈਮਰੇ ਲੱਗੇ ਨੇ, ਤੁਸੀਂ ਕਿਸੇ ਹੋਰ ਨੂੰ ਵੀ ਗਾਈਡ ਕਰ ਸਕਦੇ ਹੋ।
ਅਤੇ ਇਹ ਜਿਹੜੇ ਸਾਰੇ ਕੈਮਰੇ ਨੇ ਇਹ ਮੈਟਰੋ ਵੈਨਕੂਵਰ ਦੇ ਵਿੱਚ ਨੇ, ਵਿਕਟੋਰੀਆ, ਨਨਾਇਮੋ, ਕਲੋਨਾ ਅਤੇ ਪ੍ਰਿੰਸ ਜਾਰਜ, ਸੋ ਇਹਨਾਂ ਇਲਾਕਿਆਂ ਦੇ ਵਿੱਚ ਹੀ ਨੇ, ਬਾਕੀ ਜਗ੍ਹਾਵਾਂ 'ਤੇ ਲੋੜ ਨਹੀਂ ਪੈਂਦੀ
ਜੀ।
ਅਤੇ ਇਹ ਵੀ ਦੱਸਿਆ ਗਿਆ ਵੀ ਜਿਹੜੇ ਕੈਮਰੇ ਲਗਾਏ ਨੇ ਇਹਨਾਂ ਦੇ ਕਰਕੇ ਜਿਹੜੀ ਰੈੱਡ ਲਾਈਟ ਜੰਪਿੰਗ ਦੀਆਂ ਇੰਸਟੈਂਸਿਸ ਨੇ ਉਹ ਪਿਛਲੇ 5 ਸਾਲ ਦੇ ਵਿੱਚ 13% ਘੱਟ ਗਈਆਂ ਨੇ ਅਤੇ ਜੋ ਐਕਸੈਸਿਵ ਸਪੀਡ ਦੀ ਜਿਹੜੀ ਗੱਲ ਹੈ ਵੀ ਸਪੀਡ ਲਿਮਿਟ ਤੋਂ 25 ਕਿਲੋਮੀਟਰ ਪਰ ਆਵਰ ਜ਼ਿਆਦਾ ਸਪੀਡ 'ਤੇ ਜੇ ਕੋਈ ਚਲਾ ਰਿਹਾ ਹੋਵੇ, ਅਜਿਹੇ ਇੰਸਟੈਂਸਿਸ ਪਿਛਲੇ 3 ਸਾਲਾਂ ਦੇ ਵਿੱਚ 52% ਘੱਟ ਗਏ ਨੇ
ਜੀ। ਤੁਸੀਂ ਇਹ ਦੇਖੋ ਯਾਰ 140 ਕੈਮਰਿਆਂ ਦੇ ਵਿੱਚੋਂ 72 ਕੈਮਰੇ ਤਾਂ ਸਰੀ ਅਤੇ ਵੈਨਕੂਵਰ 'ਚ ਹੀ ਨੇ। ਅਜੇ ਮੈਂ ਉਹ ਲਿਸਟ ਨਹੀਂ ਕੱਢੀ ਕਿ ਬਰਨਬੀ ਦੇ ਵਿੱਚ ਕਿੰਨੇ ਆ, ਨਿਊ ਵੈਸਟ 'ਚ ਕਿੰਨੇ ਆ, ਮਤਲਬ ਕਿ ਆਊਟ ਆਫ 140 ਮੋਰ ਦੈਨ 50% ਦੋ ਸ਼ਹਿਰਾਂ 'ਚ ਨੇ, ਸਰੀ ਅਤੇ ਵੈਨਕੂਵਰ 'ਚ।
ਟ੍ਰੈਫਿਕ ਜਿੱਥੇ ਸਭ ਤੋਂ ਜ਼ਿਆਦਾ ਹੋਏਗਾ, ਰਿਸਕ ਜਿੱਥੇ ਸਭ ਤੋਂ ਜ਼ਿਆਦਾ ਹੋਏਗਾ, ਉੱਥੇ ਕੈਮਰੇ ਲੱਗੇ ਨੇ
ਜੀ। ਅਤੇ ਇਹ ਹੈਗੇ ਨੇ ਵਿਦਇਨ ਦਾ ਸਿਟੀਜ਼ ਹੀ, ਜਿਹੜੀਆਂ ਇੰਟਰਸੈਕਸ਼ਨਸ ਨੇ ਉੱਥੇ ਨੇ ਆਫਕੋਰਸ, ਹਾਈਵੇਜ਼ ਦੇ ਉੱਪਰ ਆਫਕੋਰਸ ਇੱਦਾਂ ਦੇ ਕੈਮਰੇ ਹੈ ਕੋਈ ਨਹੀਂ। ਬਸ ਵੀ ਦੱਸ ਦਈਏ ਕਿ ਸੂਚਨਾ ਦਿੱਤੀ ਜਾ ਰਹੀ ਹੈ ਸੰਧੂ ਐਂਡ ਸਰਾਮ ਮੋਰਗੇਜਿਸ ਵਾਲਿਆਂ ਵੱਲੋਂ। ਸੋਚੋ ਤੁਸੀਂ ਘਰ ਜਾ ਰਹੇ ਹੋ, ਦੇਖੋ ਆ ਕੈਮਰਿਆਂ ਦੀ ਗੱਲ ਕਰਦੇ ਸੀ ਨਾ, ਸੋਚੋ ਤੁਸੀਂ ਘਰ ਜਾ ਰਹੇ ਹੋ ਪਰ ਅੱਗੇ ਰਸਤਾ ਬੰਦ ਹੋਵੇ, ਕੀ ਤੁਸੀਂ ਘਰ ਜਾਣਾ ਛੱਡ ਦਿੰਦੇ ਹੋ? ਨਹੀਂ, ਤੁਸੀਂ GPS 'ਤੇ ਨਵਾਂ ਰਸਤਾ ਲੱਭਦੇ ਹੋ। ਉਸੇ ਤਰ੍ਹਾਂ ਮੋਰਗੇਜ ਦੇ ਮਾਮਲੇ ਵਿੱਚ ਬੈਂਕ ਰਿਫਿਊਜ਼ਲ ਡੈਡ ਐਂਡ ਨਹੀਂ ਹੁੰਦਾ। ਸੰਧੂ ਐਂਡ ਸਰਾਮ ਮੋਰਗੇਜਿਸ ਵਾਲੇ GPS ਬਣ ਕੇ ਤੁਹਾਡੇ ਲਈ ਨਵਾਂ ਰਾਹ ਲੱਭਦੇ ਨੇ, ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ। ਰੀਫਾਈਨੈਂਸਿੰਗ ਕਰਾਉਣੀ ਹੈ, ਡੈਟ ਕੰਸੋਲੀਡੇਸ਼ਨ, ਕੰਸਟਰਕਸ਼ਨ ਮੋਰਗੇਜ, ਲਾਈਨ ਆਫ ਕ੍ਰੈਡਿਟ ਜਾਂ ਟਰੱਕ ਲੋਨ ਦੀ ਜ਼ਰੂਰਤ ਹੈ, ਸੰਧੂ ਐਂਡ ਸਰਾਂ ਮੋਰਗੇਜਿਸ ਨੂੰ ਕਾਲ ਕਰੋ। ਬੈਂਕ ਨੇ ਕਰ ਦਿੱਤੀ ਹੈ ਨਾ, ਕਾਲ ਸੰਧੂ ਐਂਡ ਸਰਾਂ 604-239-5000 604-243-5000 ਜਾਂ 604-864-4222-604-864-4242 ਸੰਧੂ ਸਰਾਂ ਮੋਰਗੇਜਿਸ .com।
ਅਸੀਂ ਥੋੜ੍ਹੀ ਦੇਰ ਪਹਿਲਾਂ ਜੂਰਿਸਡਿਕਸ਼ਨ ਦੀ ਗੱਲ ਕਰ ਰਹੇ ਸੀ ਵਿਜੇ ਜੀ, ਉਹਨਾਂ ਜਿਹੜੇ ਕੈਮਰੇ ਨੇ ਦੇਖੋ, ਇਸ ਤੋਂ ਜਿਹੜੀ ਜੂਰਿਸਡਿਕਸ਼ਨ ਦੀ ਜਿਹੜੀ ਪੇਚੀਦਗੀ ਹੈ ਉਹ ਦੇਖੋ ਸਾਹਮਣੇ ਆਉਂਦੀ ਹੈ ਕਿ ਇਹ ਗੱਲ ਹੋ ਰਹੀ ਹੈ ਕਿ ਕੈਮਰੇ ਲੱਗੇ ਨੇ ਵਿਦਇਨ ਸਿਟੀਜ਼, ਐਜ਼ ਯੂ ਮੈਂਸ਼ਨ, ਸੋ ਵਿਦਇਨ ਸਿਟੀਜ਼ ਤਾਂ ਫਿਰ ਮਿਊਨਿਸਪਲ ਹੋਣਾ ਚਾਹੀਦਾ। ਟ੍ਰੈਫਿਕ ਮੈਨੇਜਮੈਂਟ ਜਿਹੜੀ ਇੱਥੇ ਹੁਣ ਆਪਣੇ ਸਰੀ ਦੇ ਵਿੱਚ ਵੀ ਸਰੀ ਪੁਲਿਸ ਸਰਵਿਸ ਦੀ ਜ਼ਿੰਮੇਦਾਰੀ ਹੈ, ਉਹ ਮਿਊਨਿਸਪਲ ਪੁਲਿਸ ਸਰਵਿਸ ਹੈ, ਤੇ ਇਹ ਜਿਹੜੇ ਕੈਮਰੇ ਲਗਾਏ ਜਾ ਰਹੇ ਨੇ ਇਹ ਸੂਬਾ ਸਰਕਾਰ ਵੱਲੋਂ
ਆਈ ਸੀ ਕਿਉਂਕਿ ਇਹ ਮੋਟਰ ਵਹੀਕਲ ਐਕਟ ਦੀ ਨੋਂ ਦੇ ਆ।
ਸੋ ਇਹ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਓਵਰਲੈਪ ਕਹਿ ਲਓ ਜਾਂ ਜਿਹੜੀਆਂ ਕਹਿ ਲਓ ਇਹ ਜੋ ਇੰਟਰਡਿਪੈਂਡੈਂਸੀਜ਼ ਨੇ, ਇਹ ਜੋ
ਗੁੰਝਲਾਂ ਨੇ
ਇੰਟੀਗ੍ਰੇਸ਼ਨ ਕਹਿ ਲਓ ਜੂਰਿਸਡਿਕਸ਼ਨ ਦੀ, ਸੋ ਇਹ ਇਹਦੇ ਨਾਲ ਥੋੜ੍ਹਾ ਜਿਹਾ ਵੋਟਰ ਵਾਸਤੇ ਕੰਮ ਔਖਾ ਹੋ ਜਾਂਦਾ
ਜੀ ਜੀ ਜੀ,
ਕਿ ਵੀ ਉਹ ਸਮਝਣਾ ਔਖਾ ਹੋ ਜਾਂਦਾ ਕਿ ਯਾਰ ਵੀ ਜੇ ਸੜਕ 'ਚ ਟੋਆ ਪਿਆ ਤੇ ਵੀ ਇਹਦੇ ਵਾਸਤੇ ਵੀ ਟਰਾਂਸਪੋਰਟ ਮਿਨਿਸਟਰ ਨੂੰ ਜੀ
ਉਹ ਯਾਰ ਹੁਣ ਕੀ ਗੱਲ ਕਰਤੀ, ਹੁਣ ਜੇ 128 ਸਟਰੀਟ ਤੇ ਟੋਇਆ ਪਿਆ ਤੇ ਉਹ ਕਿਹਦੀ ਜ਼ਿੰਮੇਵਾਰੀ ਆ, ਜੇ 120 ਸਟਰੀਟ ਤੇ ਸਕਾਟ ਰੋਡ ਤੇ ਉਹ ਕਿਹੜੇ ਪਾਸੇ ਆ, ਉਹ ਕਿਹਦੀ ਜ਼ਿੰਮੇਵਾਰੀ ਆ? ਜੇ ਹਾਈਵੇ 10 ਆ
ਤੇ ਫਿਰ ਕਿਹਦੀ
ਜ਼ਿੰਮੇਵਾਰੀ? ਜੇ ਹਾਈਵੇ 10 ਆ ਤਾਂ ਫਿਰ ਉਹ ਸੂਬੇ ਦੇ ਜ਼ਿੰਮੇਵਾਰੀ ਚ ਆ ਜਾਂਦਾ, ਤੇ
ਹਾਈਵੇ 10 ਦਾ ਵੀ ਕਿਹੜਾ ਹਿੱਸਾ ਹੈ,
ਕਿਹੜਾ ਹਿੱਸਾ,
ਸੋ ਉੱਤੇ ਡਿਪੈਂਡ ਕਰੇਗਾ
ਜੀ।
ਸੋ ਜਿਹੜੀਆਂ ਤਾਂ ਸਿਟੀ ਦੇ ਅੰਦਰ ਅੰਦਰ ਸੜਕਾਂ ਨੇ ਵੀ ਉਹ ਤਾਂ ਫਿਰ ਸਿਟੀ ਦੇ ਅੰਡਰ ਆਉਂਦੀਆਂ ਨੇ, ਜੇ ਹਾਈਵੇ ਆ ਗਿਆ ਆਊਟਸਾਈਡ ਆਫ ਦ ਸਿਟੀ ਫਿਰ ਉਹ ਪ੍ਰੋਵਿੰਸ ਦੇ ਅੰਡਰ ਆਏਗਾ, ਹਾਈਵੇ ਪੈਟਰੋਲ ਦੇ ਅੰਡਰ ਆਏਗਾ। ਸੋ ਇਹ ਇਹ ਜੋ ਜੂਰਿਸਡਿਕਸ਼ਨ ਦਾ ਜੋ ਇਹ ਜਿਹੜਾ ਇੱਕ ਪੇਚੀਦਾ ਜਿਹਾ ਬੁਣਿਆ ਹੋਇਆ, ਇਹਦੇ ਨਾਲ ਵੀ ਮੈਨੂੰ ਲੱਗਦਾ ਕਿ ਡੈਮੋਕ੍ਰੇਸੀ ਦਾ ਨੁਕਸਾਨ ਹੁੰਦਾ ਥੋੜ੍ਹਾ ਜਿਹਾ, ਕਿ ਵੋਟਰ ਜਿਹੜਾ ਹੈ ਉਹ ਓਬਜੈਕਟਿਵਲੀ ਡਿਸਾਈਡ ਹੀ ਨਹੀਂ ਕਰ ਪਾਉਂਦਾ, ਕਿ ਅਸੀਂ ਕਈ ਵਾਰੀ ਫੈਡਰਲ ਸਰਕਾਰ ਦੀ ਗਲਤੀ ਜਿਹੜੀ ਹੈ ਉਹਦਾ ਖਮਿਆਜ਼ਾ ਕਈ ਵਾਰੀ ਸੂਬਾ ਸਰਕਾਰ ਨੂੰ ਭੁਗਤਣਾ ਪੈ ਜਾਂਦਾ, ਜਿਸ ਤੋਂ ਡਰਦੇ ਹਾਂ ਕੈਵਿਨ ਫਾਲਕਰ ਨੇ ਆਪਣੀ ਪਾਰਟੀ ਦਾ ਨਾਮ ਚੇਂਜ ਕਰ ਲਿਆ,
ਤੇ ਕਈ ਵਾਰੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਕੋਈ ਹੁੰਦੀ ਆ ਉਹ ਦੋਸ਼ ਮੜਿਆ ਜਾਂਦਾ ਸਿਟੀ ਦੇ ਸਿਰ ਵੀ ਤੁਸੀਂ ਇਹ ਕੰਮ ਨਹੀਂ ਕੀਤਾ।
ਯਾ ਸੋ ਇਹ ਸਮਝਣਾ ਥੋੜ੍ਹਾ ਔਖਾ ਹੈ ਵੈਸੇ
ਜੀ ਜੀ ਜੀ। ਵਾਸੂ ਜੀ, ਚਾਈਨਾ ਤੋਂ ਜਿਹੜੇ ਇਲੈਕਟ੍ਰਿਕ ਵਹੀਕਲ ਆਉਣੇ ਸੀ ਬੜੇ ਸਸਤੇ ਭਾਅ ਵਾਲੇ, ਉਹ ਆਏ ਨਹੀਂ ਅਜੇ ਤੱਕ ਉਹਨੇ, ਅਤੇ ਜਦੋਂ ਇਹ ਸਾਰੀ ਡੀਲ ਹੋਈ ਕੈਨੇਡਾ ਅਤੇ ਚਾਈਨਾ ਵਿਚਕਾਰ, ਉਹ ਤੋਂ ਇੱਕ ਤਾਂ ਇੱਧਰਲੇ ਪਾਸੇ ਡੋਨਲਡ ਟਰੰਪ ਨਾਰਾਜ਼ ਹੋ ਗਏ। ਡੋਨਲਡ ਟਰੰਪ ਨੇ US ਐਡਮਿਨਿਸਟ੍ਰੇਸ਼ਨ ਦੇ ਜਿਹੜੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਅੱਖਰਦੀਆਂ ਨੇ ਕੈਨੇਡਾ ਬਾਰੇ, ਉਹਨਾਂ 'ਚੋਂ ਇੱਕ ਚੀਜ਼ ਇਹ ਵੀ ਆ ਵੀ ਚਾਈਨਾ ਨਾਲ ਤੁਸੀਂ ਆਹ ਡੀਲ ਕਰ ਲਈ, ਪਰ ਉਹ ਡੀਲ ਦੇ ਵਿੱਚ ਬੜੀ ਇੱਕ ਸੀਮਿਤ ਨੰਬਰ ਸੀ ਗੱਡੀਆਂ ਦਾ ਵੀ 49,000 ਵਹੀਕਲਸ ਨੂੰ ਹੀ ਕੈਨੇਡਾ ਦੇ ਵਿੱਚ ਹਰ ਸਾਲ ਆਉਣ ਦੀ ਇਜਾਜ਼ਤ ਹੋਏਗੀ।
ਪਹਿਲੇ ਸਾਲ
6.1% ਦਾ ਉਹਦੇ ਉੱਪਰ ਟੈਰਿਫ ਲੱਗਣਾ, ਜੇ ਕਿਉਂਕਿ ਅਦਰਵਾਈਜ਼ ਪਹਿਲਾਂ 100% ਦਾ ਟੈਰਿਫ ਸੀ, ਅਤੇ ਜਿਹੜਾ ਇਹ ਨੰਬਰ ਹੈ 49,000 ਦਾ ਇਹ ਵੱਧ ਕੇ ਬਾਏ 2031 67,000 ਗੱਡੀਆਂ ਦਾ ਹੋ ਜਾਣਾ। ਹੁਣ ਵਾਸੂ ਜੀ ਦੱਸਾਂ, ਅੱਛਾ ਫਿਰ ਇਹਦੇ ਬਦਲੇ ਕੀ ਹੋਇਆ ਸੀ ਕਿ ਚਾਈਨਾ ਨੇ ਜਿਹੜੇ ਕਨੋਲਾ ਦੇ ਉੱਪਰ ਕੁਝ ਜਿਹੜੇ ਹੋਰ ਸੀ ਫੂਡ ਦੇ ਉੱਪਰ ਜਿਹੜੇ ਮਟਰਾਂ ਦੇ ਉੱਪਰ ਪੀ ਪ੍ਰੋਡਕਟਸ ਦੇ ਉੱਪਰ ਉਹਨਾਂ ਨੇ ਟੈਰਿਫ ਲਾਇਆ ਸੀ, ਰਿਟੈਲੀਟਰੀ ਟੈਰਿਫ ਲਾਇਆ ਸੀ, ਕਿਉਂਕਿ ਪਹਿਲਾਂ ਕੈਨੇਡਾ ਨੇ ਅਮਰੀਕਾ ਦੇ ਪਿੱਛੇ ਲੱਗ ਕੇ ਚਾਈਨੀਜ਼ ਗੱਡੀਆਂ 'ਤੇ ਟੈਰਿਫ ਲਾਇਆ 100%, ਉਹਨਾਂ ਨੇ ਜਵਾਬੀ ਕਾਰਵਾਈ ਕਰਕੇ ਸਾਡੇ ਜਿਹੜੇ ਇਸ ਤਰ੍ਹਾਂ ਦੇ ਐਗਰੀਕਲਚਰਲ ਪ੍ਰੋਡਕਟਸ ਨੇ ਉਹਨਾਂ ਨੂੰ ਨਿਸ਼ਾਨਾ ਬਣਾ ਲਿਆ। ਉਸ ਤੋਂ ਬਾਅਦ ਜਦੋਂ ਕੈਨੇਡਾ ਨੇ ਮਾਰਕਾਰਨੀ ਅਧੀਨ 49,000 ਗੱਡੀਆਂ ਦੇ ਉੱਪਰ ਇੱਕ 6% ਦੇ ਟੈਰਿਫ 'ਤੇ ਉਹਨਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ, ਚਾਈਨਾ ਨੇ ਕਿਹਾ ਠੀਕ ਹੈ ਜੀ ਅਸੀਂ ਵੀ ਜਿਹੜਾ ਰਿਟੈਲੀਏਸ਼ਨ ਦੇ ਵਿੱਚ ਟੈਰਿਫ ਲਾਇਆ ਸੀ ਐਗਰੀਕਲਚਰਲ ਪ੍ਰੋਡਕਟਸ 'ਤੇ ਹਟਾ ਦਿੰਦੇ ਹਾਂ। ਪਰ ਚਾਈਨਾ ਨੇ ਕੀਤਾ ਕਿ ਉਹਨਾਂ ਨੇ ਕਿਹਾ ਵੀ 31 ਦਸੰਬਰ ਤੱਕ ਹੀ ਐਗਜ਼ੈਂਪਸ਼ਨ ਹੈ ਇਹ। ਹੁਣ 31 ਦਸੰਬਰ ਬੜੀ ਤੇਜ਼ੀ ਨਾਲ ਆ ਰਹੀ ਆ, ਮਕਸਦ ਉਹਨਾਂ ਦਾ ਇਹੀ ਸੀ ਕਿ ਜਿਹੜੀ ਕੈਨੇਡਾ ਸਾਡੇ ਨਾਲ ਡੀਲ ਕਰ ਰਿਹਾ ਗੱਡੀਆਂ 'ਤੇ ਉਹਦੀ ਪ੍ਰੋਗਰੈਸ ਕੀ ਹੁੰਦੀ ਆ। ਹੁਣ ਜੇ ਪ੍ਰੋਗਰੈਸ ਵੇਖਦੇ ਹਾਂ ਵਾਸੂ ਜੀ, 31 ਦਸੰਬਰ ਨੂੰ ਤਾਂ ਹੁਣ ਥੋੜ੍ਹਾ ਹੀ ਟਾਈਮ ਰਹਿ ਗਿਆ ਅਤੇ ਜਿਹੜੀਆਂ ਉਹ ਗੱਡੀਆਂ 49,000 ਆਉਣੀਆਂ ਸੀ ਉਹ ਤਾਂ ਹਾਲੇ 16,000 ਵੀ ਨਹੀਂ ਆਈਆਂ।
ਯਾ ਸੋ ਅਜੇ ਤੱਕ 15,603 ਚਾਈਨੀਜ਼ ਈਵੀਜ਼ ਹੀ ਕੈਨੇਡਾ ਦੇ ਵਿੱਚ ਦਾਖਲ ਹੋਈਆਂ ਨੇ ਅਤੇ ਦੱਸਿਆ ਜਾਂਦਾ ਹੈ ਕਿ ਸਿਰਫ 3 ਹੀ ਕੰਪਨੀਜ਼ ਨੇ ਚਾਈਨੀਜ਼ ਕੰਪਨੀਜ਼ ਜਿਨ੍ਹਾਂ ਨੂੰ ਅਜੇ ਤੱਕ ਇਸ ਕੋਟਾ ਦੇ ਤਹਿਤ ਐਕਸੈਸ ਮਿਲੀ ਹੈ। ਸੋ ਮਨਿੰਦਰ ਸਿੱਧੂ ਜਿਹੜੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ ਉਹਨਾਂ ਦੇ ਆਫਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਵੀ ਜਿਹੜੀਆਂ ਹੋਰ ਵੀ ਕੰਪਨੀਆਂ ਚਾਈਨੀਜ਼ ਕੰਪਨੀਆਂ ਆਉਣਾ ਚਾਹੁੰਦੀਆਂ ਨੇ ਇੱਥੇ ਕੈਨੇਡਾ ਦੇ ਵਿੱਚ ਪਰ ਉਹਨਾਂ ਦਾ ਜਿਹੜਾ ਸਰਟੀਫਿਕੇਸ਼ਨ ਦਾ ਪ੍ਰੋਸੈਸ ਹੈ ਕਹਿੰਦੇ ਉਹ ਜੇ ਚੱਲ ਰਿਹਾ।
ਯਾਰ ਦੇਖੋ ਇਹ ਇੱਕ ਹਾਂ ਰੈਡ ਟੇਪ ਇਹ ਸਭ ਤੋਂ ਵੱਡਾ ਇੱਕ ਇਰੀਟੈਂਟ ਚਾਈਨਾ ਵਾਸਤੇ ਵੀ ਹੋਏਗਾ ਨਾ ਕਿਉਂਕਿ ਚਾਈਨਾ ਤਾਂ ਚਾਹੇਗਾ ਕਿ ਐਗਰੀਮੈਂਟ ਹੋਇਆ ਜਨਵਰੀ ਦੀ ਗੱਲ ਹੋਈ ਆ ਸਤੰਬਰ ਵੀ ਹੁਣ ਆਲਮੋਸਟ ਅੱਧਾ ਨਿਕਲ ਚੱਲਿਆ ਵੀ ਹਾਲੇ ਤੱਕ ਇਹ ਕੰਮ ਅੱਗੇ ਤੁਰ ਕਿਉਂ ਨਹੀਂ ਰਿਹਾ ਕਿਉਂਕਿ ਚਾਈਨਾ ਦੇ ਵਿੱਚ ਜਦੋਂ ਇੱਕ ਵਾਰੀ ਲੀਡਰ ਕੋਈ ਡਾਇਰੈਕਸ਼ਨ ਦੇ ਦਿੰਦਾ ਹਦਾਇਤ ਦੇ ਦਿੰਦੇ ਨੇ ਫਿਰ ਕੰਮ ਬੜੀ ਤੇਜ਼ੀ ਨਾਲ ਹੁੰਦਾ। ਇੱਥੇ ਆਪਣੇ ਕੈਨੇਡਾ ਦੇ ਵਿੱਚ ਜਿਹੜੀ ਉਹ ਸਪੀਡ ਹੈਗੀ ਹੈ ਦੇਖਣ ਨੂੰ ਮਿਲ ਨਹੀਂ ਰਹੀ। ਇਸੇ ਹੀ ਸਮਰ ਜੁਲਾਈ ਦੇ ਮਹੀਨੇ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਚਾਈਨਾ ਜਾ ਕੇ ਆਏ ਸੀ ਉਹ 4 ਵੱਖੋ ਵੱਖਰੀਆਂ ਜਿਹੜੀਆਂ ਚਾਈਨਾ ਦੇ ਵਿੱਚ ਇਲੈਕਟ੍ਰਿਕ ਵਹੀਕਲਸ ਵਾਲੀਆਂ ਕੰਪਨੀਆਂ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਆਏ BYD ਨੂੰ ਮਿਲ ਕੇ ਆਏ ਗਿਲੀ
ਚੈਰੀ ਨੂੰ ਵੀ ਮਿਲੇ ਚੈਰੀ ਨੂੰ ਵੀ ਮਿਲੇ ਸ਼ਾਂਘਾਈ ਲਾਂਚ ਆਟੋਮੋਟਿਵ ਟੈਕਨੋਲੋਜੀ ਇਹ ਵੀ ਕੰਪਨੀ ਇਹਨਾਂ ਨੂੰ ਵੀ ਮਿਲ ਕੇ
ਉਹਨਾਂ ਨਾਲ ਮੁਲਾਕਾਤ ਕਰਕੇ ਹੁਣ ਇੰਝ ਲੱਗਦਾ ਵੀ ਕੈਨੇਡਾ ਦੀ ਇਸ ਵੇਲੇ ਕੋਸ਼ਿਸ਼ ਇਹ ਆ ਕਿ ਜਿਹੜੀਆਂ ਚਾਈਨੀਜ਼ ਕੰਪਨੀਆਂ ਨੇ ਈਵੀਜ਼ ਬਣਾਉਣ ਵਾਲੀਆਂ ਵੀ ਉਹ ਕੈਨੇਡਾ ਦੇ ਵਿੱਚ ਆ ਕੇ ਜੁਆਇੰਟ ਵੈਂਚਰ ਕਰ ਲੈਣ ਕਿ ਉੱਧਰਲੇ ਪਾਸੇ ਨੂੰ ਜ਼ੋਰ ਲਾਈ ਜਾਂਦੇ ਆ ਅਤੇ ਇਸ ਕਰਕੇ ਜਿਹੜੀਆਂ ਉਹ ਕੰਪਨੀਆਂ ਨੇ ਉਹ ਸਰਟੀਫਿਕੇਸ਼ਨ ਪ੍ਰੋਸੈਸ ਦੇ ਵਿੱਚ ਉਹਨਾਂ ਦਾ ਡਿਲੇ ਹੋ ਜਾਂਦਾ ਕਿਉਂਕਿ ਹੁਣ ਤੱਕ ਜਿਹੜੀਆਂ 15,603 ਗੱਡੀਆਂ ਆਈਆਂ ਵੀ ਨੇ। ਅਜੇ ਤੱਕ ਇਹ ਲੱਗਦਾ ਵੀ ਟੈਸਲਾ ਨੂੰ ਇਹਦਾ ਸਭ ਤੋਂ ਵੱਡਾ ਬੈਨੀਫਿਟ ਮਿਲਿਆ ਕਿਉਂਕਿ ਉਹਨਾਂ ਦੀਆਂ ਕਾਰਾਂ ਟੈਸਲਾ ਦੇ ਵਹੀਕਲਸ ਆਲਰੇਡੀ ਕੈਨੇਡਾ ਦੇ ਵਿੱਚ ਸਰਟੀਫਾਈਡ ਹੈਗੇ ਨੇ।
ਯਾ ਸੋ ਮਨਿੰਦਰ ਸਿੱਧੂ ਦੇ ਆਫਿਸ ਵੱਲੋਂ ਇਹ ਨਹੀਂ ਦੱਸਿਆ ਗਿਆ ਵੀ 3 ਕੰਪਨੀਆਂ ਕਿਹੜੀਆਂ ਨੇ ਜਿਹਨਾਂ ਨੂੰ ਐਕਸੈਸ ਮਿਲੀ ਹੈ ਅਤੇ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਵੀ ਹੋਰ ਕਿਹੜੀਆਂ ਕੰਪਨੀਆਂ ਨੇ ਜਿਹੜੀਆਂ ਐਕਸੈਸ ਵਾਸਤੇ ਅਪਲਾਈ ਕਰ ਰਹੀਆਂ ਨੇ ਪਰ ਇਹ ਸਾਨੂੰ ਪੱਕਾ ਪਤਾ ਵੀ ਟੈਸਲਾ ਦੇ ਕੋਲ ਆਲਰੇਡੀ ਸਰਟੀਫਿਕੇਸ਼ਨ ਹੈਗੀ ਹੈ ਅਤੇ ਟੈਸਲਾ ਇਜ਼ ਲਾਈਕਲੀ ਟੂ ਬੀ ਦਾ ਬਿਗੈਸਟ ਬੈਨੀਫਿਸ਼ਰੀ ਆਊਟ ਆਫ ਦਿਸ ਅਤੇ ਦੂਜਾ ਲੋਟਸ ਜੋ ਚਾਈਨਾ ਦੇ ਗਿਲੀ ਗਰੁੱਪ ਦਾ ਹੀ ਕਹਿ ਲਓ ਲਗਜ਼ਰੀ ਬ੍ਰਾਂਡ ਹੈ
ਮਹਿੰਗੀਆਂ ਕਾਰਾਂ ਹੋਣਗੀਆਂ
ਸੋ ਉਹਨਾਂ ਨੇ ਵੀ ਇਸ ਸਾਲ ਪਹਿਲਾਂ ਕੁਝ ਗੱਡੀਆਂ ਕੈਨੇਡਾ ਸ਼ਿਪ ਕੀਤੀਆਂ ਸਨ ਸੋ ਇੱਕ ਹੋ ਸਕਦਾ ਕਿ ਲੋਟਸ ਹੀ ਹੋਵੇ ਤੀਸਰਾ ਕੌਣ ਹੈ ਵੀ ਡੋਂਟ ਨੋ ਸੋ ਬਾਕੀ ਵੀ ਕਹਿੰਦੇ ਹੋਰ ਕੰਪਨੀਆਂ ਵੀ ਅਪਲਾਈ ਕਰ ਰਹੀਆਂ ਨੇ। ਵਿਜੇ ਜੀ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਚਾਈਨਾ ਨੂੰ ਚਾਈਨਾ ਨੇ ਜਿਹੜੀ ਸਾਨੂੰ ਟੈਰਿਫਸ ਦੇ ਉੱਤੇ ਐਗਜ਼ੈਂਪਸ਼ਨ ਦਿੱਤੀ ਹੈ ਉਹ ਇਸ ਸਾਲ ਦੇ ਅੰਤ ਤੱਕ ਦਿੱਤੀ ਹੈ ਅਤੇ ਅਸੀਂ ਇੱਕ ਤਾਂ ਚਾਈਨਾ ਦੀਆਂ ਇਲੈਕਟ੍ਰਿਕ ਵਹੀਕਲਸ ਦੇ ਉੱਤੇ 100% ਟੈਰਿਫ ਲਗਾਇਆ ਸੀ ਜਿਹਨੂੰ ਅਸੀਂ ਹੁਣ ਘਟਾਇਆ ਹੈ ਐਜ਼ ਐਨ ਐਗਜ਼ੈਂਪਸ਼ਨ। ਦੂਸਰਾ ਚਾਈਨੀਜ਼ ਸਟੀਲ ਐਂਡ ਐਲੂਮੀਨਮ
ਉਹ ਵੀ ਹੈ ਯੈਸ
ਚਾਈਨਾ ਦੇ ਸਟੀਲ ਅਤੇ ਐਲੂਮੀਨਮ ਦੇ ਉੱਤੇ ਵੀ ਅਸੀਂ 2024 ਦੇ ਵਿੱਚ 25% ਟੈਰਿਫ ਲਗਾਇਆ ਸੀ। ਉਸ ਤੋਂ ਬਾਅਦ ਪਿਛਲੇ ਸਾਲ ਥੋੜ੍ਹੀ ਰਿਆਇਤ ਦਿੱਤੀ ਗਈ ਕਿ ਜਿਹੜੇ ਪ੍ਰੋਡਕਟ ਸਟੀਲ ਐਲੂਮੀਨਮ ਦੇ ਅਸੀਂ ਕੈਨੇਡਾ ਦੇ ਵਿੱਚ ਨਹੀਂ ਮੈਨੂਫੈਕਚਰ ਕਰ ਪਾਉਂਦੇ ਸਾਡੇ ਕੋਲ ਇੱਥੇ ਜਿਹੜੇ ਹੈ ਹੀ ਨਹੀਂ ਜਿਹਨਾਂ ਦਾ ਇੱਥੇ ਕੋਈ ਕੰਪੀਟੀਸ਼ਨ ਹੀ ਨਹੀਂ ਵੀ ਉਹ ਅਸੀਂ ਚੀਨ ਤੋਂ ਮੰਗਾ ਲਈਏ।
ਹਾਂਜੀ
ਸੋ ਇੰਨਾ ਕੁ ਐਗਜ਼ੈਂਪਸ਼ਨ ਦਿੱਤੀ ਗਈ। ਜਦੋਂ ਜਨਵਰੀ ਦੇ ਵਿੱਚ ਮੀਟਿੰਗ ਹੋਈ ਸ਼ੀ ਜਿਨਪਿੰਗ ਦੇ ਨਾਲ ਮਾਰਕ ਕਾਰਨੀ ਦੀ ਉਦੋਂ ਕੈਨੇਡਾ ਨੇ ਇਹ ਕਿਹਾ ਕਿ ਅਸੀਂ ਇਹ ਜਿਹੜੀ ਐਗਜ਼ੈਂਪਸ਼ਨ ਆ ਇਹਨੂੰ ਵੀ ਅਸੀਂ ਐਜ਼ ਅ ਗੁੱਡਵਿਲ ਜੈਸਚਰ ਇਸ ਸਾਲ ਦੇ ਅੰਤ ਤੱਕ ਐਕਸਟੈਂਡ ਕਰ ਰਹੇ ਹਾਂ। ਸੋ ਇਹ ਸੁਣਨ ਚ ਆਉਂਦਾ ਵੀ ਚਾਈਨਾ ਅਸਲ ਦੇ ਵਿੱਚ ਇਹ ਚਾਹੁੰਦਾ ਹੈ ਕਿ ਚਾਈਨੀਜ਼ ਸਟੀਲ ਨੂੰ ਪੂਰੀ ਤਰ੍ਹਾਂ ਮਤਲਬ ਟੈਰਿਫ ਫ੍ਰੀ ਕੀਤਾ ਜਾਵੇ ਕੈਨੇਡਾ ਦੇ ਵਿੱਚ
ਐਂਟਰੀ
ਪਹਿਲਾਂ ਹੁੰਦਾ ਸੀ
ਜੀ ਜੀ ਜੀ
ਤੇ ਸੋ ਕਹਿੰਦੇ ਵੀ ਉਹ ਮੇਨ ਆਪਣੀ ਸਟੀਲ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੇਚਣਾ ਚਾਹੁੰਦੇ ਨੇ ਤੇ ਹੁਣ ਜਿਹੜਾ ਏਪੈਕ ਸਮਿਟ ਹੋਣਾ ਹੈ ਚਾਈਨਾ ਦੇ ਵਿੱਚ
ਨਵੰਬਰ 'ਚ ਹੋਣਾ 17-18 ਨਵੰਬਰ ਨੂੰ
ਸੋ 17-18 ਨਵੰਬਰ ਨੂੰ ਜਿਹੜਾ ਇਹ ਸਮਿਟ ਹੋਣ ਜਾ ਰਿਹਾ ਇਹ ਸਮਿਟ 18-19 ਨਵੰਬਰ ਨਵੰਬਰ ਨੂੰ ਇਹ ਸਮਿਟ ਹੈ ਤੇ ਚਾਈਨਾ ਦੇ ਵਿੱਚ ਸ਼ੰਘਾਈ ਸ਼ੈਨਜ਼ਨ ਚਾਈਨਾ ਦੇ ਵਿੱਚ ਹੋਏਗਾ ਤੇ ਇਸ ਸਮਿਟ ਦੌਰਾਨ ਮੰਨਿਆ ਜਾਂਦਾ ਵੀ ਜਦੋਂ ਮੀਟਿੰਗ ਹੋਣੀ ਹੈ ਮਾਰਕ ਕਾਰਨੀ ਤੇ ਸ਼ੀ ਜਿਨਪਿੰਗ ਦੀ ਇਸ ਮੀਟਿੰਗ ਦੇ ਵਿੱਚ ਇਹ ਡਿਸਕਸ ਕੀਤਾ ਜਾਣਾ ਕਿ ਵੀ ਇੱਕ ਇਸ ਸਾਲ ਦੇ ਅੰਤ ਤੱਕ ਵੀ ਕੀ ਸਾਡੀ ਡਿਵੈਲਪਮੈਂਟ ਹੋਏਗੀ ਕਿੰਨੀ ਕੁ ਪ੍ਰੋਗਰੈਸ ਹੋਏਗੀ ਕਿ ਕੀ ਅਸੀਂ ਇਹਨਾਂ ਦੀਆਂ ਜਿਹੜੀਆਂ ਈਵੀਜ਼ ਨੇ ਵੀ ਉਹਨਾਂ ਨੂੰ ਹੋਰ ਈਵੀਜ਼ ਆਉਣਗੀਆਂ ਵੀ ਕਿ ਨਹੀਂ ਕਿ ਅਸੀਂ ਇਹਨਾਂ ਦੀ ਸਟੀਲ ਨੂੰ ਕੋਈ ਹੋਰ ਰਿਆਇਤ ਦੇਵਾਂਗੇ ਟੈਰਿਫ ਹਟਾਵਾਂਗੇ ਕਿਉਂਕਿ ਕੁਝ ਪ੍ਰੋਡਕਟਸ ਦੇ ਉੱਤੋਂ ਹੀ ਅਸੀਂ 25% ਟੈਰਿਫ ਹਟਾਈ ਆ ਉਹ ਕਹਿੰਦੇ ਸਾਰੀ ਹਟਾਓ ਅਤੇ ਬਾਕੀ ਫਿਰ ਉਹ ਡਿਵੈਲਪਮੈਂਟ ਦੇਖ ਕੇ ਫਿਰ ਚਾਈਨਾ ਵਾਲੇ ਜੋ ਕਾਊਂਟਰ ਟੈਰਿਫ ਇਹਨਾਂ ਦੀਆਂ ਸੀਗੀਆਂ ਕਨੋਲਾ ਅਤੇ ਸੀ ਫੂਡ ਅਤੇ ਉਹਨਾਂ ਨੂੰ ਐਕਸਟੈਂਡ ਕਰਦੇ ਨੇ ਕਿ ਨਹੀਂ। ਸੋ ਜਿਹੜੀ ਸ਼ੈਂਘਾਈ ਵਾਲੀ ਇਹ ਮੀਟਿੰਗ ਹੋਣ ਜਾ ਰਹੀ ਹੈ
ਬੜੀ ਇੰਪੋਰਟੈਂਟ ਆ
ਤੇ ਸ਼ੀ ਜਿਨਪਿੰਗ ਦੇ ਵਿਚਕਾਰ ਉਹ ਇਟ ਕੁਡ ਬੀ ਵੈਰੀ ਕਰੂਸ਼ਲ।
ਤੇ ਵਾਸੂ ਜੀ ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਇੱਥੇ ਬੈਂਫ ਦੇ ਵਿੱਚ ਜਦੋਂ ਸੰਬੋਧਨ ਕਰ ਰਹੇ ਸੀ ਮੀਡੀਆ ਨੂੰ ਕਿਉਂਕਿ ਉੱਥੇ ਕੱਲ੍ਹ ਯੂਕਰੇਨ ਨਾਲ ਵੀ ਡੀਲ ਹੋਈ ਆ ਉਹ ਕੱਲ੍ਹ ਦੀਆਂ ਖਬਰਾਂ ਦੇ ਵਿੱਚ ਸਾਰਾ ਦਿਨ ਉਹ ਗੱਲ ਚੱਲਦੀ ਰਹੀ ਆ ਸੋ ਉਸ ਡੀਟੇਲ ਦੇ ਵਿੱਚ ਆਪਾਂ ਨਹੀਂ ਜਾਵਾਂਗੇ ਪਰ ਇੱਕ ਗੱਲ ਜਿਹੜੀ ਕਿਉਂਕਿ ਕੱਲ੍ਹ ਪਹਿਲਾ ਦਿਨ ਸੀ ਜਦੋਂ ਦੇ ਕੈਨੇਡਾ ਦੇ 8 ਸਤੰਬਰ ਦੇ ਰਿਟੈਲੀਏਟਰੀ ਟੈਰਿਫਸ ਲਾਗੂ ਹੋਏ ਨੇ ਅਮਰੀਕਾ 'ਤੇ ਉਸ ਤੋਂ ਪਹਿਲਾਂ ਮਾਰਕ ਕਾਰਨੀ ਨੇ ਸਿਰਫ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ ਮੀਡੀਆ ਦੇ ਸਵਾਲ ਕੋਈ ਨਹੀਂ ਸਨ ਲਏ ਕੱਲ ਪਹਿਲਾ ਮੌਕਾ ਸੀ ਇਹ ਜਿਹੜੀ ਹੁਣ ਕਹਿ ਲਓ ਇਸ ਟੈਰਿਫ ਵਾਰ ਦੀ ਇਹ ਨਵੀਂ ਲੇਅਰ ਸ਼ੁਰੂ ਹੋਣ ਤੋਂ ਬਾਅਦ ਕਿ ਪ੍ਰਧਾਨ ਮੰਤਰੀ ਮੀਡੀਆ ਦੇ ਸਾਹਮਣੇ ਸੀ, ਉਹਨਾਂ ਨੇ ਗੱਲ ਕੀਤੀ, ਕਹਿੰਦੇ ਡੋਨਲਡ ਟਰੰਪ ਦੇ ਨਾਲ ਗੱਲਬਾਤ ਹੁੰਦੀ ਆ, ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਵੀ ਕਪਲ ਆਫ ਟਾਈਮਸ ਮੇਰੀ ਗੱਲ ਹੋਈ ਆ, ਪਰ ਉਹਦੇ ਵਿੱਚ ਅਸੀਂ ਟ੍ਰੇਡ ਬਾਰੇ ਗੱਲ ਕੋਈ ਨਹੀਂ ਕੀਤੀ, ਆ ਜਿਹੜੀਆਂ ਵਾਰਸ ਲੱਗੀਆਂ ਨੇ ਭਾਵੇਂ ਮਿਡਲ ਈਸਟ ਵਾਲੀ ਆ, ਰਸ਼ੀਆ ਯੂਕਰੇਨ ਵਾਲੀ ਵਾਰ ਆ, ਕਿ ਇਸ ਦਾ ਐਨਰਜੀ ਪ੍ਰਾਈਸਿਸ ਦੇ ਉੱਪਰ ਅਤੇ ਗ੍ਰੇਨਸ ਦੀਆਂ ਸ਼ਿਪਮੈਂਟਸ ਦੇ ਉੱਪਰ ਜੋ ਅਸਰ ਪੈ ਰਿਹਾ, ਵੀ ਉਹਦੇ ਬਾਰੇ ਗੱਲ ਕੀਤੀ ਆ, ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਹਿੰਦੇ ਵੀ ਯੂ ਨੋ ਵੀ ਕੈਨ ਕੰਪਾਰਟਮੈਂਟਲਾਈਜ਼, ਵੀ ਅਸੀਂ ਜੇ ਕੋਈ ਇੱਕ ਚੀਜ਼ ਜੇ ਚੁਭਦੀ ਆ ਉਹਨੂੰ ਪਰੇ ਰੱਖ ਕੇ ਜਿਹੜੀ ਕੋਈ ਹੋਰ ਕਰਨ ਵਾਲੀਆਂ ਗੱਲਾਂ ਨੇ ਜਿਹੜੀਆਂ ਹੋਰ ਜ਼ਰੂਰੀ ਨੇ ਉਹਨਾਂ ਦੀਆਂ ਰਿਸਪੋਂਸੀਬਿਲਿਟੀ ਦੇ ਮੁਤਾਬਕ, ਵੀ ਉਹ ਅਸੀਂ ਕੰਮ ਕਰ ਸਕਦੇ ਹਾਂ।
ਤੇ ਇਹ ਜਿਹੜੀ ਟੈਰਿਫ ਵਾਰ ਆ ਇਹਦੇ ਬਾਰੇ ਗੱਲਬਾਤ ਕਰਨ ਲਈ ਪੀਅਰ ਪੌਲੀਆ ਵੀ ਅਮਰੀਕਾ ਗਏ ਹੋਏ ਨੇ।
ਉਹ ਯਾਰ ਉਹ ਬੜੀ ਵਧੀਆ ਇੰਟਰਵਿਊ,
ਕੱਲ ਜਿਹੜੀ CNBC ਨੂੰ ਇੱਕ ਇੰਟਰਵਿਊ ਦਿੱਤੀ ਉਹਦੇ ਵਿੱਚ ਜਿਹੜੇ ਹੋਸਟ ਸੀਗੇ ਉਹਨਾਂ ਨੇ ਕਾਫੀ ਉਕਸਾਉਣ ਦੀ ਕੋਸ਼ਿਸ਼ ਕੀਤੀ ਪੀਅਰ ਪੌਲੀਆ ਨੂੰ ਕਿ ਮਾਰਕ ਕਾਰਨੀ ਦੇ ਖਿਲਾਫ ਵੀ ਥੋੜਾ ਜਿਹਾ ਬੋਲਣ, ਆਪਣੀ ਸਰਕਾਰ ਦੇ ਖਿਲਾਫ, ਕੈਨੇਡਾ ਦੇ ਖਿਲਾਫ ਥੋੜਾ ਕੁਝ ਬੋਲਣ। ਪਰ ਪੀਅਰ ਪੌਲੀਆ ਨੇ ਜਿਸ ਤਰ੍ਹਾਂ ਜਵਾਬ ਦਿੱਤਾ, ਜਿਸ ਤਰ੍ਹਾਂ ਨੈਵੀਗੇਟ ਕੀਤਾ ਪੂਰੀ ਗੱਲ ਨੂੰ, ਉਹਨਾਂ ਦੀ ਬੜੀ ਸ਼ਲਾਘਾ ਹੋਈ।
I will not speak against my
president on foreign soil.
Prime minister.
My prime minister. I will not speak against my prime minister on foreign soil. So ਇਹ ਉਹਨਾਂ ਨੇ ਗੱਲ ਕਹੀ ਤੇ ਨਾਲ ਉਹਨਾਂ ਨੇ ਕਿਹਾ ਪੋਲਿਟਿਕਸ ਸਟਾਪਸ ਐਟ ਦ ਬਾਰਡਰ, ਕਿ ਵੀ ਮੈਂ ਇੱਥੇ ਆਪਣੀ ਡੋਮੈਸਟਿਕ ਪੋਲਿਟਿਕਸ ਚਮਕਾਉਣ ਵਾਸਤੇ ਨਹੀਂ ਆਇਆ, ਮੈਂ ਤਾਂ ਇੱਥੇ ਕੈਨੇਡਾ ਦੀ ਗੱਲ ਕਰਨ ਆਇਆ। ਤੇ ਕਹਿੰਦੇ ਵੀ ਮੇਰਾ ਮੇਨ ਜਿਹੜਾ ਮੇਰੀ ਮੇਨ ਆਡੀਅੰਸ ਹੈ ਅਮੈਰੀਕਨ ਪੀਪਲ, ਤੇ ਕਹਿੰਦੇ ਵੀ ਕੈਨੇਡਾ ਦੀ ਜੋ ਫਰੈਂਡਸ਼ਿਪ ਹੈ ਅਮੈਰੀਕਨ ਲੋਕਾਂ ਦੇ ਨਾਲ ਅਸੀਂ ਉਹਨੂੰ ਲੈਵਰੇਜ ਕਰਾਂਗੇ।
ਸੂਤਰਾਂ ਤੋਂ ਬਸ ਜੀ ਖਬਰਾਂ ਇਹ ਵੀ ਆਈਆਂ ਸੀ ਕਿ ਪੀਅਰ ਪੌਲੀਆ ਦਾ ਅਮਰੀਕਾ ਦਾ ਇਹ ਦੌਰਾ ਪ੍ਰਾਈਮ ਮਿਨਿਸਟਰ ਆਫਿਸ ਦੇ ਨਾਲ ਤਾਲਮੇਲ ਦੇ ਵਿੱਚ ਹੀ ਕੀਤਾ ਗਿਆ ਹੈ।
ਹਾਂਜੀ ਹਾਂਜੀ,
ਇਟਸ ਇਨ ਕੋਆਰਡੀਨੇਸ਼ਨ ਵਿਦ ਦ PMO।
ਬਿਲਕੁਲ।
ਸੋ
ਇਹ ਵੀ ਦੱਸਿਆ ਗਿਆ ਵੀ ਪੀਅਰ ਪੌਲੀਆ ਪਹਿਲਾਂ ਹੀ ਜਾਣਾ ਚਾਹੁੰਦੇ ਸੀ
ਜੀ
ਅਮਰੀਕਾ, ਪਰ ਜਦੋਂ ਇਹ ਇੰਟੈਂਸਿਵਲੀ ਜਦੋਂ ਨੈਗੋਸੀਏਸ਼ਨ ਚੱਲ ਰਹੀ ਸੀ ਉਦੋਂ PMO ਵੱਲੋਂ ਕਿਹਾ ਗਿਆ ਵੀ ਤੁਸੀਂ ਅਜੇ ਨਾ ਜਾਓ, ਵੀ ਤੁਹਾਡਾ ਜਾਣਾ ਨੁਕਸਾਨਦੇਹ ਹੋ ਸਕਦਾ। ਤੇ ਫਿਰ ਇਸ ਵਾਰ ਉਹਨਾਂ ਨੇ ਫਿਰ ਦੁਬਾਰਾ ਪੁੱਛਿਆ ਵੀ ਮੈਂ ਹੁਣ ਜਾਇਆ ਵਾਂ, ਤੇ ਕਹਿੰਦੇ ਵੀ ਹੁਣ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਇਜਾਜ਼ਤ ਦਿੱਤੀ ਗਈ ਕਿ ਜੀ ਹੁਣ ਤੁਸੀਂ ਜ਼ਰੂਰ ਜਾਓ
ਜੀ।
ਸੋ ਪ੍ਰਾਈਮ ਮਿਨਿਸਟਰ ਨਾਲ ਤਾਲਮੇਲ ਬਿਠਾ ਕੇ ਗਏ, ਪਰ ਕੁਝ ਲੋਕ ਜਿਹੜੇ ਕ੍ਰਿਟਿਕਸ ਨੇ, ਜਿਹੜੇ ਕਹਿ ਲਓ ਵੀ ਲਿਬਰਲ ਸਪੋਰਟਰਸ ਨੇ, ਕੰਸਰਵੇਟਿਵਸ ਨੂੰ ਨਹੀਂ ਪਸੰਦ ਕਰਦੇ ਜਾਂ ਪੀਅਰ ਪੌਲੀਆ ਨੂੰ ਨਹੀਂ ਪਸੰਦ ਕਰਦੇ, ਉਹ ਇਹ ਕਹਿ ਰਹੇ ਸਨ ਵੀ ਪੀਅਰ ਪੌਲੀਆ ਤਾਂ ਜੀ ਹੁਣ ਆਪਣੀ ਸਿਆਸਤ ਚਮਕਾਉਣ ਵਾਸਤੇ ਜਾ ਰਹੇ ਨੇ ਅਮਰੀਕਾ, ਵੀ ਇਹ ਡੋਨਲਡ ਟਰੰਪ ਨੂੰ ਕਹਿਣਗੇ ਵੀ ਤੁਸੀਂ ਹੋਰ ਤਕੜੇ ਹੋਵੋ ਤੇ ਮਾਰਕ ਕਾਰਨੀ ਨੂੰ ਥੋੜੀ ਸੀ ਹੋਰ ਕਾਰਨਰ ਕਰੋ ਵੀ ਮੈਂ ਪ੍ਰਾਈਮ ਮਿਨਿਸਟਰ ਬਣ ਜਾਵਾਂਗਾ।
ਉਹ ਕੰਮ ਜਮੀਲ ਜਵਾਨੀ ਕਰੀ ਜਾਂਦੇ ਆ, ਜਮੀਲ ਜਵਾਨੀ ਨੂੰ ਬੜੀ ਝਾੜਾਂ ਪੈ ਰਹੀਆਂ ਇੱਥੇ ਕੰਜ਼ਰਵੇਟਿਵ MP।
ਸੋ ਪੀਅਰ ਪੌਲੀਆ ਨੇ ਉਸ ਤੋਂ ਬਿਲਕੁਲ ਉਲਟ ਜਾ ਕੇ ਉੱਥੇ ਕੰਮ ਕੀਤਾ। ਮਾਈ ਪ੍ਰਾਈਮ ਮਿਨਿਸਟਰ ਜਿਹੜੀ ਉਹਨਾਂ ਨੇ ਕਿਹਾ
ਜੀ ਜੀ ਜੀ
ਵੀ ਆਈ ਵਿਲ ਨਾਟ ਸਪੀਕ ਅਗੇਂਸਟ, ਆਈ ਵਿਲ ਨਾਟ ਅਟੈਕ ਮਾਈ ਪ੍ਰਾਈਮ ਮਿਨਿਸਟਰ ਔਨ
ਫੋਰਨ ਸੋਇਲ। ਇਹ ਫਿਰ ਉਹ ਟੀਮ ਕੈਨੇਡਾ ਵਾਲੀ ਗੱਲ ਹੈ ਜਿਹੜੀ ਉਹ ਰੀਇਨਫੋਰਸ ਹੋ ਗਈ ਆ।
ਵੀ ਜਿਹੜੀ ਅਮਰੀਕਾ ਵਾਲੇ ਤਾਂ ਸਾਡੇ ਤੋਂ ਇਸ ਵੇਲੇ ਸੜੇ ਭੁਨੇ ਹੋਣੇ ਆ,
ਵੀ ਇਹ ਕਿੱਦਾਂ ਜੀ, ਇਹ ਕਿੱਦਾਂ ਦਾ ਪੋਲਿਟਿਕਸ ਆ
ਜੀ। ਵੀ ਸਾਡੇ ਕੋਲੋਂ ਤਾਂ ਇੱਕ ਲੀਡਰ ਹੀ ਨਹੀਂ ਹੈਗਾ ਇਹਨਾਂ, ਉਸ ਜਿਹੜੇ ਲੇਟ ਨਾਈਟ ਸ਼ੋਜ਼ ਨੇ ਉਹਨਾਂ ਦੇ ਵਿੱਚ ਡੋਨਲਡ ਟਰੰਪ ਦਾ ਬਿਆਨ ਚਲਾਉਂਦੇ ਆ, ਫਿਰ ਉਸ ਤੋਂ ਬਾਅਦ ਮਾਰਕ ਕਾਰਨੀ ਦੀ ਸਟੇਟਮੈਂਟ ਚਲਾਉਂਦੇ ਆ, ਦੇਖੋ ਕੰਟਰਾਸਟ ਦੇਖੋ। ਤੇ ਹੁਣ ਸਾਡਾ ਲੀਡਰ ਆਫ ਆਪੋਜੀਸ਼ਨ ਗਿਆ ਤੇ ਉਹ ਵੀ ਇੰਨੀ ਮੈਚੋਰਿਟੀ ਨਾਲ ਉੱਥੇ ਜਾ ਕੇ ਗੱਲ ਕਰ ਰਿਹਾ। ਉਹਨਾਂ ਨੇ ਕਹਿਣਾ ਸਾਡੇ ਕੋਲ ਇੱਕ ਲੀਡਰ ਹੀ ਨਹੀਂ, ਇਹਨਾਂ ਦੇ ਕੋਲ ਪ੍ਰਾਈਮ ਮਿਨਿਸਟਰ ਵੀ ਆ ਤੇ ਲੀਡਰ ਆਫ ਆਪੋਜੀਸ਼ਨ ਵੀ ਆ, ਦੋਨੋਂ ਕਿੰਨੇ ਸਿਆਣੇ।
ਬਸ ਜੀ ਕੱਲ ਜਿਹੜੀ ਉਹ ਡੈਲਸ 'ਚ ਰੈਲੀ ਹੋ ਰਹੀ ਹੈ ਨਾ ਰਿਪਬਲਿਕਨ ਪਾਰਟੀ ਵਾਲੀ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਵਾਲੀ, ਟਰੰਪ ਨੇ ਉੱਥੇ ਪਤਾ ਕੀ ਕੀਤਾ, ਟਰੰਪ ਨੇ ਕਿਹਾ ਵੀ ਆਪਣਾ ਸੱਜਾ ਹੱਥ ਚੱਕੋ ਤੇ ਮੇਰੇ ਪ੍ਰਤੀ ਲੋਇਲਟੀ ਦੀ ਸ਼ਪਥ ਲਓ,
ਅਲੀਜੀਅੰਸ
ਅਲੀਜੀਅੰਸ ਟੂ ਟਰੰਪ, ਨਾਟ ਅਲੀਜੀਅੰਸ ਟੂ ਅਮਰੀਕਾ।
ਵਿਜੇ ਜੀ ਉਹ ਡੋਨਲਡ ਟਰੰਪ ਤਾਂ ਝੂਠ ਹੀ ਬੋਲੀ ਜਾਂਦੇ ਆ, ਪੂਰਾ ਅਰੀਨਾ ਖਾਲੀ ਪਿਆ
ਜੀ,
ਤੇ ਕਹੀ ਜਾਂਦੇ ਆ ਕਿ ਸੋਲਡ ਆਊਟ ਭਰਿਆ ਪਿਆ, ਕਹਿੰਦੇ ਬਾਹਰ ਲਾਈਨਾਂ ਲੱਗੀਆਂ ਹੋਈਆਂ।
ਮੈਂ ਹੁਣ ਕਿਹਾ ਸੀ ਨਾ ਜਿਹੜੀ ਉਹ ਤਾੜੀਆਂ ਕੂਕਾਂ ਵਜੀਆਂ ਸੀ ਉਹ ਸਪੀਕਰਾਂ ਚੋਂ ਸੀ,
ਉਹ ਤੁਸੀਂ ਠੀਕ ਕਹਿ ਰਹੇ ਸੀ ਕਿਉਂਕਿ ਬਾਅਦ ਵਿੱਚ ਹੁਣ ਵਿਜ਼ੂਅਲਸ ਆਣੇ ਸ਼ੁਰੂ ਹੋ ਗਏ ਨੇ
ਜੀ।
ਜਦੋਂ ਡੋਨਲਡ ਟਰੰਪ ਇਹ ਕਹਿ ਰਹੇ ਨੇ ਕਿ ਸਾਹਮਣੇ ਦੇਖੋ ਸਾਰੀਆਂ ਸੀਟਾਂ ਖਾਲੀ ਪਈਆਂ ਨੇ
ਜੀ,
ਅਰੀਨਾ ਖਾਲੀ ਪਿਆ, ਉਹ 50-60% ਭਰਿਆ ਹੋਏਗਾ, 40% ਘੱਟੋ ਘੱਟ ਉਹ ਖਾਲੀ ਪਿਆ, ਉਹ ਦੇਖ ਕੇ ਉੱਥੇ ਲੋਕ ਬੈਠੇ ਹੋਏ ਨੇ, ਲੋਕ ਵੀ ਤਾਂ ਦੇਖ ਰਹੇ ਨੇ ਖਾਲੀ ਸੀਟਾਂ, ਕੋਰਾ ਝੂਠ ਬੋਲੀ ਜਾਂਦੇ ਸਾਰਿਆਂ ਨੂੰ, ਲੋਕ ਫੇਰ ਵੀ ਤਾੜੀਆਂ ਵਜਾਈ ਜਾਂਦੇ।
ਅੱਛਾ ਵਾਸੂ ਜੀ, ਸਿੰਸ ਵੀ ਆਰ ਸਪੀਕਿੰਗ ਅਬਾਊਟ ਪ੍ਰਾਈਮ ਮਿਨਿਸਟਰਸ ਐਂਡ ਹੈਡਸ ਆਫ ਸਟੇਟ, ਜਸਟਿਨ ਟਰੂਡੋ ਆ ਜਿਹੜਾ ਟੋਰੋਂਟੋ ਦੇ ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਣਾ, ਹੁਣ ਉੱਥੇ ਟਰੂਡੋ ਨੇ ਤੇ ਉਹਨਾਂ ਦੀ ਉਦੋਂ ਉਹਦੀ ਚੀਫ ਆਫ ਸਟਾਫ ਕੇਟੀ ਟੈਲਫਰਡ, ਇਹ ਦੋਹੇ ਜਣੇ ਰਲ ਕੇ ਇੱਕ ਐਂਟਰਟੇਨਮੈਂਟ ਕੰਪਨੀ ਲਾਂਚ ਕਰਨ ਲੱਗੇ ਆ,
ਪ੍ਰੋਡਕਸ਼ਨ ਕੰਪਨੀ। ਸੋ ਪਹਿਲਾਂ ਵੀ ਦੇਖੋ ਬਰਾਕ ਓਬਾਮਾ ਨੇ ਵੀ ਆਪਣੀ ਪ੍ਰੋਡਕਸ਼ਨ ਕੰਪਨੀ ਲਾਂਚ ਕੀਤੀ ਸੀ, ਤੇ ਕਿੰਗ ਚਾਰਲਸ ਦੀ ਵੀ ਮੇਰਾ ਖਿਆਲ ਇੱਕ ਸ਼ਾਇਦ ਆਪਣੀ ਉਹਨਾਂ ਦੀ ਪ੍ਰੋਡਕਸ਼ਨ ਕੰਪਨੀ ਹੈ, ਕਿੰਗ ਚਾਰਲਸ ਦੀ ਹੈ ਜਾਂ ਫਿਰ ਵਨ ਆਫ ਦੀ ਰਾਇਲ ਫੈਮਿਲੀਜ਼ ਦੇ ਵਿੱਚੋਂ
ਕਿਸੇ ਦੀ ਹੈਗੀ ਹੈ।
ਤੇ ਸੋ ਪ੍ਰੋਡਕਸ਼ਨ ਕੰਪਨੀ ਜਿਸ ਤਰ੍ਹਾਂ ਖੋਲ੍ਹਣਾ, ਮਤਲਬ ਇਹ ਪਹਿਲਾਂ ਵੀ ਇਹਦਾ ਪ੍ਰੈਸੀਡੈਂਟ ਹੈਗਾ, ਤੇ ਸੋ ਕੋਈ ਬਹੁਤ ਜ਼ਿਆਦਾ ਨਵੀਂ ਗੱਲ ਨਹੀਂ ਹੈ, ਪਰ ਕਿਉਂਕਿ ਜਸਟਿਨ ਟਰੂਡੋ ਕੇਟੀ ਪੈਰੀ ਦੇ ਨਾਲ ਦੇਖੇ ਜਾਂਦੇ ਨੇ,
ਉਹਨਾਂ ਦਾ ਬੇਟਾ ਵੀ ਹੁਣ ਗਾਣੇ ਗੁਣੇ ਗਾ ਰਿਹਾ,
ਬੇਟਾ ਵੀ ਗਾਣੇ ਗੁਣੇ ਗਾ ਰਿਹਾ ਤੇ ਹੁਣ ਆਪਣੀ ਪ੍ਰੋਡਕਸ਼ਨ ਕੰਪਨੀ ਲਾਂਚ ਕਰ ਰਹੇ ਨੇ, ਇਸ ਕਰਕੇ ਜਸਟਿਨ ਟਰੂਡੋ ਦੇ ਹੁਣ ਜਿਹੜੇ ਪੋਸਟ ਪੋਲਿਟਿਕਸ ਲਾਈਫ ਸਟਾਈਲ ਬਾਰੇ ਕਾਫੀ ਟੀਕਾ ਟਿੱਪਣੀ
ਕਈਆਂ ਨੇ ਤਾਂ ਇਹ ਵੀ ਕੱਲ੍ਹ ਟਿੱਪਣੀ ਕੀਤੀ ਹੋਈ ਸੀ ਸੋਸ਼ਲ ਮੀਡੀਆ 'ਤੇ ਕਿ ਵੀ ਹਾਂ ਕਹਿੰਦੇ ਐਂਟਰਟੇਨਮੈਂਟ ਕੰਪਨੀ ਖੋਲ੍ਹ ਲਓ ਕਿਉਂਕਿ ਜਿਹੜੀ ਸਰਕਾਰ ਵੀ ਚਲਾਈ ਉਹ ਐਂਟਰਟੇਨਮੈਂਟ ਹੀ ਕੀਤੀ ਉਹਨੇ ਆਪਣੀ
ਇਸ ਕਰਕੇ ਹੀ ਨਾ
ਇਸ ਕਰਕੇ ਅੱਛਾ ਵੈਸੇ ਤੁਸੀਂ ਦੇਖੋ ਨਾ ਜੇ ਯਾਰ ਜਿਹੜੇ ਪਹਿਲੇ 4 ਸਾਲ ਸੀ ਨਾ ਟਰੂਡੋ ਦੇ ਆਪ ਕੀਸਟੋਨ ਐਕਸਲ ਪਾਈਪਲਾਈਨ ਵੀ ਉਦੋਂ ਹੀ ਕਢਾ ਗਏ ਉਹ ਉਹ 4 ਸਾਲ ਫਿਰ ਵੀ ਇੰਨੇ ਮਾੜੇ ਨਹੀਂ ਸੀ ਉਹਦੇ ਵਿੱਚ ਠੀਕ ਆ ਕੁਝ ਪੋਲਿਸੀ ਲੈਪਸਿਸ ਅਜਿਹੇ ਹੋਏ ਹੋਣਗੇ ਜਿਹੜੇ ਬਾਅਦ ਵਾਲੇ ਆਹ 5.5 ਸਾਲ ਪੌਣੇ 6 ਸਾਲ ਸੀ ਉਹਦੇ ਵਿੱਚ ਜਿਹੜਾ ਖਿਲਾਰਾ ਪਿਆ ਉਹ ਤੋਂ ਕੋਈ ਵੀ ਬੰਦਾ ਫ੍ਰੀ ਪਾਸ ਦੇ ਨਹੀਂ ਸਕਦਾ ਟਰੂਡੋ
ਉਹ ਪਹਿਲੇ 4 ਸਾਲ ਦੀਆਂ ਨੀਤੀਆਂ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਨਾ ਫਿਰ ਅਗਲੇ 4 ਸਾਲ
ਐਂਡ ਜਿਹੜੇ ਅਗਲੇ ਉਹ 6 ਸਾਲ ਸੀ ਪਹਿਲੇ 4 ਸਾਲ ਮੈਜੋਰਿਟੀ ਸੀ ਬਾਅਦ ਦੇ ਵਿੱਚ ਫਿਰ ਤੁਹਾਨੂੰ ਆਪਣੀ ਕੁਰਸੀ ਬਚਾਉਣ ਦੀ ਕਵੈਦ ਹੋ ਗਈ
ਭੰਗ ਵੀ ਆਪਾਂ ਪਹਿਲੇ 4 ਸਾਲਾਂ 'ਚ ਲੀਗਲ ਕਰਤੀ ਸੀ
ਉਹ ਤਾਂ 2018 ਦੇ ਵਿੱਚ ਲੀਗਲ ਕੀਤੀ ਸੀ ਉਹ ਅਸਲ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ
ਸ਼ਾਮੀ ਤੁਹਾਨੂੰ ਸੁਣਦੇ ਹਾਂ ਅੱਛਾ ਇੱਕ ਬੜਾ ਮੈਨੂੰ ਸੀਰੀਅਸ ਸਵਾਲ ਆਇਆ ਕੱਲ੍ਹ
ਅੱਛਾ ਜੀ
ਕਹਿੰਦੇ ਬਸ ਜੀ ਨੂੰ ਤੁਸੀਂ ਕਹਿ ਦਿੰਦੇ ਹੋ ਸ਼ਾਮੀ ਤੁਹਾਨੂੰ ਸੁਣਦੇ ਹਾਂ ਮੈਸੇਜ ਤਾਂ ਤੁਹਾਡਾ ਕਦੀ ਆਇਆ ਨਹੀਂ ਜਦੋਂ ਤੁਸੀਂ ਸ਼ਾਮ ਨੂੰ ਮੈਸੇਜ ਪੜ੍ਹਦੇ
ਹੋ ਇਹ ਗੱਲ ਤਾਂ ਠੀਕ ਹੈ ਵੈਸੇ
ਸੁਣਦਾ ਹਾਂ ਮੈਨੂੰ
ਤਾਂ ਨਾਰਾਜ਼ ਹੋਣਾ ਚਾਹੀਦਾ
ਅਤੇ ਮੈਨੇ ਦੇਖੋ ਮੈਂ ਤਾਂ ਨਹੀਂ ਮੈਸੇਜ ਭੇਜਦਾ ਮੈਂ ਕਿਹਾ ਵੀ ਹੋਰ ਕਿੰਨੇ ਸੁਨੇਹੇ ਨੇ ਖਬਰਾਂ ਕਿੰਨੀਆਂ ਨੇ ਵੀ ਬਸ ਜੀ ਨੂੰ ਕਾਹਨੂੰ ਡਿਸਟਰੈਕਟ
ਕਰਨਾ ਤੁਸੀਂ ਹੁਣ ਗੱਲ ਬਣਾਈ
ਕੱਲ੍ਹ ਵਿਜੇ ਕਾਲੀਆ ਜੀ ਦਾ ਮੈਸੇਜ ਆਇਆ ਸੀ ਜਦ ਤੁਸੀਂ ਕਿਹਾ ਨਾ ਵੀ ਮੈਸੇਜ ਆਇਆ ਹੈ ਵਿਜੇ ਕਾਲੀਆ ਜੀ ਦਾ ਮੈਂ ਕਿਹਾ ਅੱਛਾ ਅੱਛਾ ਇਹਦਾ ਲਿਸਨਰ
ਵਿਜੇ ਕਾਲੀਆ ਜੀ ਦਾ ਰੋਜ਼ ਆਉਂਦਾ
ਹਾਂ ਮੈਂ ਸੁਣਦਾ ਨਾ
ਤੁਸੀਂ ਕੱਲ੍ਹ
ਮੈਨੂੰ ਤਾਂ ਹੀ ਨਹੀਂ ਨਹੀਂ ਇੱਦਾਂ ਦੀ ਗੱਲ ਬਸ ਜੀ ਸ਼ਾਮੀ ਤੁਹਾਨੂੰ ਸੁਣਦੇ ਹਾਂ
ਠੀਕ ਹੈ
ਮੈਸੇਜ ਭੇਜ ਭੇਜ ਕੇ ਗਲਤਾਨ ਕਰ ਦੇਣਾ ਤੁਹਾਨੂੰ ਅੱਜ
ਵਿਜੇ ਜੀ ਫਰਾਈਡੇ ਈਵਨਿੰਗ ਹੈ ਇੰਜੋਏ ਕਰਿਓ ਹੈਵ ਅ ਨਾਈਸ ਵੀਕਐਂਡ
ਸੋਮਵਾਰ ਮਿਲਦੇ ਹਾਂ
ਥੈਂਕ ਯੂ ਵਿਜੇ ਜੀ
ਟੇਕ ਕੇਅਰ ਹੈਵ ਅ ਨਾਈਸ ਵੀਕਐਂਡ
ਯੂ ਐਸ ਵੈਲ ਥੈਂਕ ਯੂ